ਸਿੱਖਾਂ ਨੇ ਸਤਿਗੁਰਾਂ ਨੂੰ ਖੰਡੇ ਦੀ ਪੌਲ ਦਾ ਭੇਦ ਪੁੱਛਿਆ ਹੈ, ਗੁਣ ਪੁੱਛੇ ਹਨ। ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੀ ਮਹਿਮਾ ਦੱਸੀ ਹੈ ਕਿ ਖੰਡੇ ਬਾਟੇ ਦੀ ਪੌਲ ਵਿੱਚ ਜਿਹੜਾ ਜਲ ਹੈ ਇਹ ਗੁਰੂ ਕੇ ਸਿੱਖ ਨੂੰ ਸ਼ਾਂਤੀ ਦੀ ਅਵਧੀ ਪ੍ਰਦਾਨ ਕਰਦਾ ਹੈ, ਕਿਉਂਕਿ ਜਲ ਸ਼ਾਂਤੀ ਦੀ ਅਵਧੀ ਮੰਨੀ ਹੈ। ਪਿਆਸ ਨਾਲ ਸਾਹ ਸੁੱਕਦੇ ਹੋਣ, ਗਲਾ ਸੁੱਕਦਾ ਹੋਵੇ, ਪ੍ਰਾਣ ਨਿਕਲਦੇ ਹੋਣ ਗਰਮੀ ਨਾਲ, ਇੱਕਦਮ ਜਦੋਂ ਜਲ ਪੀਣ ਨੂੰ ਪ੍ਰਾਪਤ ਹੁੰਦਾ ਹੈ, ਇੱਕ ਘੁੱਟ ਵੀ ਅੰਦਰ ਉਤਰਦੀ ਹੈ ਜਲ ਦੀ, ਤਾਂ ਐਨ ਹਿਰਦਾ ਸ਼ਾਂਤ ਹੋ ਜਾਂਦਾ, ਠੰਡ ਪੈ ਜਾਂਦੀ, ਕਿਉਂਕਿ ਜਲ ਦਾ ਸੁਭਾਅ ਹੈ ਸ਼ਾਂਤੀ ਵਾਲਾ। ਤੋ ਜਲ ਦੁਆਰਾ ਗੁਰੂ ਕੇ ਸਿੱਖ ਨੂੰ, ਖਾਲਸੇ ਨੂੰ ਸ਼ਾਂਤੀ ਦੀ ਅਵਧ ਪ੍ਰਾਪਤ ਹੁੰਦੀ। ਮਿਸ਼ਟਾਨਾ ਤੇ ਭੋਗ ਨਾ ਚਾਹੇ ਨਾ, ਔਰ ਜਿਹੜਾ ਮਿੱਠਾ ਹੈ ਵਿੱਚ ਪਾਇਆ ਹੋਇਆ ਭਾਵ ਪਤਾਸੇ ਹਨ, ਉਹਦੇ ਨਾਲ ਗੁਰੂ ਕੇ ਸਿੱਖ ਨੂੰ ਭੋਗਾਂ ਤੋਂ ਚਾਹਨਾ ਨਹੀਂ ਹੁੰਦੀ, ਭੋਗ ਦੀ ਇੱਛਾ ਨਹੀਂ ਹੁੰਦੀ, ਕਿਸੇ ਪਦਾਰਥ ਦੀ ਕਾਂਖਾ ਨਹੀਂ ਹੁੰਦੀ। ਮਿਸ਼ਟਾਨਾ ਤੇ ਭੋਗ ਨਾ ਚਾਹੇ, ਔਰ ਜੋ ਖੰਡਾ ਫਿਰਦਾ ਹੈ ਵਿੱਚ, ਇਹਦੇ ਨਾਲ ਖਾਲਸੇ 'ਚ ਤੇਜ ਹੈ, ਪ੍ਰਤਾਪ ਹੈ, ਜੰਗ ਦੇ ਮੈਦਾਨ 'ਚ ਲੜਨ ਦੀ ਸੂਰਮਤਾਈ ਹੈ। ਜਿਸ ਵੇਲੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੀ ਮਹਿਮਾ ਦੱਸੀ, ਨਾਲ ਬਾਣੀਆਂ ਦਾ ਮਹੱਤਵ ਦੱਸਿਆ ਕਿ ਜਪਜੀ ਸਾਹਿਬ, ਆਨੰਦ ਸਾਹਿਬ ਇਹ ਪਾਵਨ ਬਾਣੀਆਂ ਦੀ ਕਲਾ ਕਿਵੇਂ ਵਰਤਦੀ ਹੈ, ਔਰ ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਹੈ ਉਹ ਖੰਡੇ ਬਾਟੇ ਦੀ ਪੌਲ ਛਕਣ ਵਾਲਾ ਗੁਰਸਿੱਖ ਪੰਜਾਂ ਬਾਣੀਆਂ ਦਾ ਨਿਤਨੇਮੀ ਹੋਵੇ। ਨਿਤਨੇਮੀ ਹੋਵੇ ਦਾ ਮਤਲਬ ਵੀ ਨਿਤਾ ਪ੍ਰਤੀ ਸਤਿਗੁਰਾਂ ਦੀ ਬਾਣੀ ਪੜ੍ਹੇ। ਨਿਤਨੇਮ ਉਹਨੂੰ ਕਹਿੰਦੇ ਜਿਹੜਾ ਨਿਤਾ ਪ੍ਰਤੀ ਹੋਵੇ, ਜਿਹੜਾ ਕਦੇ ਕਰ ਲਿਆ ਕਦੇ ਨਾ ਕੀਤਾ ਉਹ ਨਿਤਨੇਮ ਨਹੀਂ ਹੁੰਦਾ। ਨਿਤਨੇਮ ਦਾ ਮਤਲਬ ਜੋ ਨਿਤ ਦਾ ਨੇਮ ਹੈ, ਮੀਂਹ ਆਵੇ, ਸਰਦੀ ਹੋਵੇ, ਹਨੇਰੀ ਚੱਲੇ, ਜਿਹੋ ਜਿਹਾ ਮਰਜ਼ੀ ਮੌਸਮ ਹੋਵੇ, ਨੇਮ 'ਚ ਵਿਘਨ ਨਾ ਪਵੇ, ਉਹਨੂੰ ਨਿਤਨੇਮ ਕਹਿੰਦੇ। ਤੋ ਗੁਰੂ ਕਾ ਸਿੱਖ ਨਿਤਨੇਮੀ ਹੋਣਾ ਜ਼ਰੂਰੀ ਹੈ। ਹੋਰ ਸਾਰਿਆਂ ਕੰਮਾਂ ਧੰਦਿਆਂ ਵਾਸਤੇ ਅਸੀਂ ਆਪਣੇ ਜੀਵਨ 'ਚੋਂ ਸਮਾਂ ਕੱਢਦੇ ਹਾਂ, ਨਿਤਨੇਮ ਕਰਨਾ ਸਾਡੇ ਆਪਣੇ ਵਾਸਤੇ ਸਮਾਂ, ਇਹਦੇ ਨਾਲ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਅਤੇ ਨਿਤਨੇਮ ਕਰਕੇ ਕੋਈ ਲਾਂਭਾ ਨਹੀਂ ਲਾਉਣਾ ਵੀ ਚਲੋ ਕਰ ਲਿਆ ਅਤੇ ਲਾਂਭਾ ਜਾਂ ਲਾਹਤਾ। ਨਿਤਨੇਮ ਬੰਦਗੀ ਹੈ, ਨਿਤਨੇਮ ਸਾਧਨਾ ਹੈ, ਔਰ ਮਨ 'ਚ ਹਉਮੈ ਨਹੀਂ ਰੱਖਣੀ ਕਿ ਮੈਂ ਨਿਤਨੇਮ ਕਰਦਾ ਹਾਂ। ਜੇ ਹਉਮੈ ਉਪਜੇ ਤਾਂ ਮਨ 'ਚ ਇਹ ਖਿਆਲ ਰੱਖਣਾ ਕਿ ਨਿਤਨੇਮ ਉਹ ਹੈ ਕਿ ਜਿਸ ਨੂੰ ਕਰਨ ਦਾ ਪੁੰਨ ਕੋਈ ਨਹੀਂ, ਨਾ ਕਰਨ ਦਾ ਪਾਪ ਜ਼ਰੂਰ ਲੱਗਦਾ। ਜਦੋਂ ਹੰਕਾਰ ਆਵੇ ਨਾ ਕਿ ਮੈਂ ਨਿਤਨੇਮ ਕਰਦਾ, ਉਦੋਂ ਇਹ ਸੋਚੇ ਵੀ ਇਹ ਨਿਤਨੇਮ ਦਾ ਕਰਨ ਦਾ ਪੁੰਨ ਕੋਈ ਨਹੀਂ, ਪਰ ਨਾ ਕਰਨ ਦਾ ਪਾਪ ਜ਼ਰੂਰ ਲੱਗਦਾ, ਫਿਰ ਹਉਮੈ ਚਲੀ ਜਾਂਦੀ। ਤੋ ਗੁਰੂ ਸਾਹਿਬ ਜੀ ਨੇ ਵਡਿਆਈ ਦੱਸੀ ਹੈ, ਗੁਰੂ ਕੇ ਸਿੱਖ ਕੁਝ ਹੋਰ ਵੀ ਪੁੱਛ ਰਹੇ ਨੇ, ਖੰਡੇ ਦੀ ਪੌਲ ਦੀ ਮਹਿਮਾ ਦੱਸ ਰਹੇ ਨੇ। ਪੂਰਵਲੇ ਜਨਮ ਦੀ ਗਾਥਾ ਕਲਗੀਧਰ ਜੀ ਆਪਣਾ ਦੱਸਣ ਲੱਗੇ ਹਨ ਕਿ ਕਿਵੇਂ ਦੁਸ਼ਟ ਦਮਨ ਦੇ ਰੂਪ 'ਚ ਮਹਾਰਾਜ ਜੀ ਪ੍ਰਗਟ ਹੋਏ। ਉਹ ਪ੍ਰਸੰਗ ਸੂਖਸ਼ਮ ਰੂਪ ਵਿੱਚ ਆ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਬੜ ਪਾਗੀ ਕੋ ਪ੍ਰਾਪਤ ਹੋਏ,
ਖੰਡੇ ਬਾਟੇ ਦੀ ਪੌਲ ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ, ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਪੰਜਾਂ ਕੋਲੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਹੁੰਦੀ ਹੈ।
ਲੇ ਕਰ ਫਿਰੇ ਨਾ ਅਗ ਸਮ ਕੋਏ,
ਜਿਹੜਾ ਖੰਡੇ ਬਾਟੇ ਦੀ ਪੌਲ ਛੱਕ ਕੇ ਫਿਰ ਜਾਏ, ਯਾਨੀ ਕਿ ਬੇਮੁੱਖ ਹੋ ਜਾਏ, ਕਿਰਪਾਨ ਲਾ ਦੇਵੇ, ਕਕਾਰ ਤਿਆਗ ਦੇਵੇ, ਅੰਮ੍ਰਿਤ ਛਕਣ ਤੋਂ ਬਾਅਦ ਬੇਮੁੱਖ ਹੋ ਜਾਏ, ਪਤਤ ਹੋ ਜਾਏ, ਉਹਨੂੰ ਪਤਤ ਹੋਇਆ ਸਿੱਖ ਕਹਿੰਦੇ, ਜਿਹੜਾ ਪੌਲ ਛੱਕ ਕੇ ਮਰਿਆਦਾ ਤੋਂ ਖੁੰਝ ਜਾਏ, ਬੇਮੁੱਖ ਹੋ ਜਾਏ, ਉਹਨੂੰ ਪਤਤ ਕਹਿੰਦੇ ਨੇ। ਇਹੋ ਜਿਹੜਾ ਪਤਤ ਸਿੱਖ ਹੈ ਉਹਦੇ ਵਰਗਾ ਦੁਨੀਆਂ 'ਚ ਕੋਈ ਪਾਪੀ ਕੋਈ ਨਹੀਂ, ਜਿਹੜਾ ਖੰਡੇ ਦੀ ਪੌਲ ਛੱਕ ਕੇ ਮੁੜ ਕੇ ਬੇਮੁੱਖ ਹੋ ਗਿਆ। ਇਹਦੇ ਸਮਾਨ ਕਲਗੀਧਰ ਜੀ ਕਹਿੰਦੇ ਕੋਈ ਪਾਪ ਨਹੀਂ।
ਗੁਜਰੀ ਮਾਤ ਪੁੱਛੇ ਇੱਕ ਵਾਰੀ,
ਇੱਕ ਵਾਰ ਕਲਗੀਧਰ ਜੀ ਦੱਸ ਰਹੇ ਨੇ ਸਿੱਖਾਂ ਨੂੰ, ਕਹਿੰਦੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਸਾਨੂੰ ਪੁੱਛਿਆ ਸੀ,
ਤਬ ਹਮਨੇ ਵਿਦ ਸਕਲ ਉਚਾਰੀ,
ਮਾਤਾ ਜੀ ਦੇ ਪੁੱਛਣ ਅਨੁਸਾਰ ਅਸੀਂ ਆਪਣੇ ਪੂਰਵ ਜਨਮ ਦੀ ਸਾਰੀ ਵਿਦ ਉਹ ਮਾਤਾ ਜੀ ਨੂੰ ਦੱਸੀ ਸੀ।
ਸੁਣ ਸਿੱਖਨ ਕਰ ਜੋਰ ਬਖਾਨੀ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸਿੰਘ ਸੁਣ ਰਹੇ ਸਨ, ਤੇ ਸੁਣ ਕੇ ਸਿੰਘਾਂ ਨੇ ਹੱਥ ਜੋੜੇ ਤੇ ਕਲਗੀਧਰ ਜੀ ਨੂੰ ਫਿਰ ਬੇਨਤੀ ਕਰਕੇ ਕਹਿਣ ਲੱਗੇ,
ਅਪਰ ਭੇਦ ਪਨੀਐ ਗੁਣ ਖਾਨੀ,
ਮਹਾਰਾਜ ਗੁਣਾਂ ਦੀ ਖਾਨ ਸਤਿਗੁਰੂ ਜੀ ਇੱਕ ਭੇਦ ਸਾਨੂੰ ਹੋਰ ਦੱਸੋ। ਆਪ ਜੀ ਨੇ ਖੰਡੇ ਦੀ ਪੌਲ ਦੀ ਮਹਿਮਾ ਦੱਸੀ ਹੈ, ਇਹਦਾ ਇੱਕ ਹੋਰ ਭੇਦ ਅਸੀਂ ਜਾਣਨਾ ਚਾਹੁੰਦੇ ਹਾਂ, ਉਹ ਆਪ ਜੀ ਕਿਰਪਾ ਕਰਕੇ ਦੱਸੋ।
ਪਾਹੁਲ ਵਿਖੇ ਸ਼ਕਤ ਹੈ ਗੁਰ ਕੀ।
ਸਾਡੀ ਬੇਨਤੀ, ਸਾਡਾ ਸਵਾਲ ਇਹ ਹੈ ਕਿ ਮਹਾਰਾਜ ਦੀ ਜਿਹੜੀ ਖੰਡੇ ਦੀ ਪੌਲ ਹੈ, ਇਹਦੇ ਵਿੱਚ ਸ਼ਕਤੀ ਗੁਰੂ ਦੀ ਹੈ ਜਾਂ ਫਿਰ
ਕਹਿ ਜਗ ਮਾਤ ਚੰਡ ਕਾ ਤੁਰ ਕੀ,
ਜਾਂ ਉਸ ਸ਼ਕਤੀ ਦੀ ਹੈ ਜਿਹੜੀ ਸ਼ਕਤੀ ਤੁਸੀਂ ਪ੍ਰਗਟ ਕੀਤੀ ਹੈ। ਖੰਡੇ ਦੀ ਪੌਲ ਦੇ ਵਿੱਚ ਸ਼ਕਤੀ ਗੁਰੂ ਦੀ ਹੈ ਜਾਂ ਫਿਰ ਜਿਹੜੀ ਸ਼ਕਤੀ ਨੂੰ ਆਪ ਜੀ ਨੇ ਪ੍ਰਗਟ ਕੀਤਾ ਉਸ ਸ਼ਕਤੀ ਦੀ ਵਿੱਚ ਇਹਦੇ ਕਲਾ ਹੈ ਖੰਡੇ ਦੀ ਪੌਲ ਦੇ, ਦੋਨਾਂ ਵਿੱਚੋਂ ਕਿਹਦੀ ਕਲਾ ਜਾਣੀਏ ਖੰਡੇ ਦੀ ਪੌਲ ਵਿੱਚ, ਗੁਰੂ ਦੀ ਜਾਂ ਫਿਰ ਉਹ ਸ਼ਕਤੀ ਜੋ ਆਪ ਜੀ ਨੇ ਪ੍ਰਗਟ ਕੀਤੀ ਹੈ।
ਸੁਣ ਸ਼੍ਰੀ ਮੁਕਤੇ ਸਤਿਗੁਰ ਭਨੇ।
ਸੁਣ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੋਲੇ, ਖਾਲਸੇ ਨੂੰ ਸਿੰਘਾਂ ਨੂੰ ਕਹਿਣ ਲੱਗੇ,
ਕਰਨ ਪ੍ਰਸ਼ਾਦ ਖੁਸ਼ੀ ਹੈ ਬਨੇ।
ਮਹਾਰਾਜ ਜੀ ਕਹਿੰਦੇ ਐਸੀ ਕਿਰਪਾ ਕਰਨ ਦੇ ਵਿੱਚ ਖੁਸ਼ੀ ਚੰਗੀ ਹੁੰਦੀ ਹੈ, ਭਾਵ ਜਿਹੜੀ ਗੱਲ ਨਾ ਕਹਿਣ ਵਾਲੀ ਹੋਵੇ ਪਰ ਪ੍ਰੇਮ ਦੇ ਵਿੱਚ ਗੁਰੂ ਕੇ ਸਿੱਖ ਪੁੱਛ ਲੈਣ ਅਤੇ ਫਿਰ ਗੁਰੂ ਦਾ ਕਰਤੱਵ ਬਣਦਾ ਵੀ ਕਹਿ ਦੇਵੇ, ਕਿਉਂਕਿ ਉਹਦੇ ਵਿੱਚ ਕਹਿਣ 'ਚ ਫਿਰ ਗੁਰੂ ਦੀ ਖੁਸ਼ੀ ਹੁੰਦੀ ਹੈ। ਹਾਂਜੀ,
ਗੋਹਜ ਬਾਰਤਾ ਬਨੇ ਨ ਕਹਿਣੀ।
ਹਾਲਾਂਕਿ ਇਹ ਗੱਲ ਤੁਸੀਂ ਜੋ ਪੁੱਛ ਰਹੇ ਹੋ ਇਹ ਗੋਹਜ ਬਾਰਤਾ ਹੈ, ਇਹ ਕਹਿਣੀ ਬਣਦੀ ਨਹੀਂ ਹੈ। ਹਾਂਜੀ,
ਭਲੀ ਹੋਤ ਹੈ ਛਪੀ ਸੋ ਰਹਿਣੀ।
ਇਹ ਛੁਪੀ ਰਹਿੰਦੀ ਤਾਂ ਭਲੀ ਸੀ ਪਰ ਤੁਸੀਂ ਫਿਰ ਵੀ ਪੁੱਛ ਲਿਆ।
ਤਉ ਸਿੱਖ ਸ਼ਰਧਾਲੂ ਆਏ।
ਪਰ ਤੁਸੀਂ ਸ਼ਰਧਾਲੂ ਸਿੱਖ ਹੋ, ਹਾਲਾਂਕਿ ਗੋਜ ਭੇਦ ਹੈ। ਇਸ ਖੰਡੇ ਦੀ ਪੌਲ ਵਿੱਚ ਤੁਸੀਂ ਪੁੱਛਿਆ ਵੀ ਗੁਰੂ ਦੀ ਸ਼ਕਤੀ ਹੈ ਜਾਂ ਜਿਹੜੀ ਸ਼ਕਤੀ ਅਸੀਂ ਪ੍ਰਗਟ ਕੀਤੀ ਹੈ ਉਹਦੀ ਕਲਾ ਵਰਤ ਰਹੀ। ਪਾਤਸ਼ਾਹ ਕਹਿੰਦੇ ਗੋਜ ਭੇਦ ਹੈ, ਦੱਸਣਾ ਤਾਂ ਨਹੀਂ ਬਣਦਾ ਪਰ ਤੁਸੀਂ ਸ਼ਰਧਾਲੂ ਸਿੱਖ ਹੋ, ਸਾਡੀ ਸ਼ਰਨ 'ਚ ਆਏ ਹੋ, ਪ੍ਰੇਮ ਨਾਲ ਪੁੱਛ ਰਹੇ ਹੋ।
ਸਤਿਗੁਰ ਕੋ ਬੂਜੈ ਜਿਸ ਪਾਏ।
ਜਿਹੜਾ ਕੋਈ ਸ਼ਰਧਾਲੂ ਸਿੱਖ ਭਾਵਨਾ ਨਾਲ ਗੁਰੂ ਨੂੰ ਆ ਕੇ ਪੁੱਛੇ, ਹਾਂਜੀ,
ਤਿਸ ਕੋ ਕਹਿਣ ਸਦਾ ਬਣ ਆਵੇ।
ਫਿਰ ਉਸ ਸ਼ਰਧਾਲੂ ਸਿੱਖ ਦੀ ਸ਼ਰਧਾ ਵੇਖ ਕੇ ਗੁਰੂ ਨੂੰ ਦੱਸਣਾ ਪੈਂਦਾ, ਜਿਹੜਾ ਗੋਜ ਭੇਦ ਆ ਉਹ ਵੀ ਦੱਸਣਾ ਪੈਂਦਾ। ਵੈਸੇ ਜਿਹੜੇ ਗੋਜ ਭੇਦ ਹੁੰਦੇ ਨੇ ਉਹ ਦੱਸਣ 'ਚ ਆਉਂਦੇ ਨਹੀਂ, ਉਹ ਕਹਿਣ ਵਿੱਚ ਆਉਂਦੇ ਨੇ, ਨਾ ਕਹਿਣ 'ਚ ਹੀ ਭਲਾ ਹੁੰਦਾ। ਪਰ ਜਿਹੜਾ ਕੋਈ ਸ਼ਰਧਾਵਾਨ ਸਿੱਖ ਆ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰੇ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ, ਤਾਂ ਫਿਰ ਉਸ ਸਿੱਖ ਦੀ ਸ਼ਰਧਾ ਵੇਖ ਕੇ ਗੁਰੂ ਨੂੰ ਦੱਸਣਾ ਪੈਂਦਾ, ਗੁਰੂ ਨੂੰ ਕਹਿਣਾ ਪੈਂਦਾ ਹੈ।
ਜੋ ਸਿੱਖ ਸਤਿਗੁਰ ਕੀ ਮਨ ਭਾਵੇ।
ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖ ਸਤਿਗੁਰਾਂ ਦੇ ਮਨ ਨੂੰ ਪਾਉਂਦੇ ਨੇ ਉਹਨਾਂ ਸਿੱਖਾਂ ਲਈ ਗੁਰੂ ਪਾਤਸ਼ਾਹ ਫਿਰ ਜਿਹੜੀਆਂ ਗੋਹਜ ਬਾਤਾਂ ਨੇ, ਗੋਹਜ ਗੱਲ ਜੀ ਕੀ ਕੀਚਾ ਵਾਲੀ ਜਿਹੜੀ ਖੇਡ ਹੈ ਉਹ ਫਿਰ ਉਹਨਾਂ ਸਿੱਖਾਂ ਦੇ ਨਾਲ ਸਾਂਝੀ ਗੁਰੂ ਸਾਹਿਬ ਕਰ ਲੈਂਦੇ ਹਨ।
ਸੰਗਤ ਸੁਣੋ ਸਿੱਖ ਮਮ ਆਹੋ।
ਮਹਾਰਾਜ ਜੀ ਕਹਿੰਦੇ ਹੇ ਗੁਰੂ ਕੀ ਸੰਗਤ, ਤੁਸੀਂ ਸਾਰੇ ਮੇਰੇ ਸਿੱਖ ਹੋ।
ਗੁਰ ਘਰ ਵਿਖੇ ਏਕਤਾ ਲਹੋ।
ਗੁਰੂ ਘਰ ਦੇ ਵਿੱਚ ਏਕਤਾ ਹੈ, ਇੱਥੇ ਦੋਈ ਦੀ ਗੱਲ ਨਹੀਂ। ਗੁਰੂ ਦੀ ਸ਼ਕਤੀ ਅਤੇ ਜਿਹੜੀ ਸ਼ਕਤੀ ਪ੍ਰਗਟ ਹੋਈ ਉਹਦੇ 'ਚ ਕੋਈ ਫਰਕ ਹੈ ਭਲਾ? ਤੁਸੀਂ ਪੁੱਛਿਆ ਵੀ ਇਹਦੇ 'ਚ ਅੰਮ੍ਰਿਤ ਵਿੱਚ ਖੰਡੇ ਦੀ ਪੌਲ 'ਚ ਗੁਰੂ ਦੀ ਸ਼ਕਤੀ ਵਰਤ ਰਹੀ ਹੈ ਜਾਂ ਜਿਹੜੀ ਸ਼ਕਤੀ ਤੁਸੀਂ ਪ੍ਰਗਟ ਕੀਤੀ ਉਹ ਵਰਤ ਰਹੀ ਹੈ? ਮਹਾਰਾਜ ਕਹਿੰਦੇ ਸ਼ਕਤੇ ਦੀ ਸ਼ਕਤੀ ਉਹਦੇ ਤੋਂ ਵੱਖਰੀ ਹੁੰਦੀ ਕਿ ਸੂਰਜ ਦੀ ਲੋ ਸੂਰਜ ਨਾਲੋਂ ਵੱਖਰੀ ਹੁੰਦੀ ਹੈ? ਹੁਣ ਕੋਈ ਪੁੱਛੇ ਵੀ ਇਹ ਜਿਹੜੀ ਗਰਮੀ ਹੈ ਇਹ ਸੂਰਜ ਦੀ ਹੈ ਜਾਂ ਧੁੱਪ ਦੀ ਹੈ, ਇਹ ਸਵਾਲ ਤਾਂ ਬਣਦਾ ਨਹੀਂ ਹੈ ਵੀ ਇਹ ਗਰਮੀ ਧੁੱਪ ਤੋਂ ਪੈਦਾ ਹੋ ਰਹੀ ਆ ਜਾਂ ਇਹ ਗਰਮੀ ਸੂਰਜ ਤੋਂ ਪੈਦਾ ਹੋ ਰਹੀ। ਜਾਂ ਦੂਜਾ ਸਵਾਲ ਵੀ ਪੁੱਛੇ ਇਹ ਪ੍ਰਕਾਸ਼ ਧੁੱਪ ਦਾ ਹੈ ਜਾਂ ਸੂਰਜ ਦਾ ਹੈ, ਕੀ ਕਹਾਂਗੇ? ਕੋਈ ਫਰਕ, ਧੁੱਪ ਜਿਹੜਾ ਸੂਰਜ ਦੀ ਧੁੱਪ ਹੈ ਉਹ ਸੂਰਜ ਤੋਂ ਵੱਖਰੀ ਤਾਂ ਨਹੀਂ ਹੈ? ਇਸੇ ਤਰ੍ਹਾਂ ਜਿਹੜੀ ਸ਼ਕਤੀ ਇਸ ਖੰਡੇ ਦੀ ਪੌਲ 'ਚ ਵਰਤੀ ਆ ਉਹ ਗੁਰੂ ਦੀ ਸ਼ਕਤੀ ਤੋਂ ਵੱਖਰੀ ਨਹੀਂ ਹੈ? ਗੁਰੂ ਘਰ ਦੇ ਵਿੱਚ ਏਕਤਾ ਹੀ ਆ ਦੋਨਾਂ ਦੀ। ਹਾਂਜੀ,
ਭੂਲ ਭੇਦ ਕੋ ਭਰਮ ਨ ਕੀਜੈ।
ਇਸ ਕਰਕੇ ਭੁੱਲ ਕੇ ਵੀ ਕਦੇ ਭੇਦਵਾਦੀ ਬਿਰਤੀ ਰੱਖ ਕੇ ਭਰਮ ਨਹੀਂ ਰੱਖਣਾ ਕਿ ਜਿਹੜੀ ਸ਼ਕਤੀ ਅਸੀਂ ਨੈਣਾ ਦੇਵੀ ਦੇ ਟਿੱਲੇ 'ਤੇ ਪ੍ਰਗਟ ਕੀਤੀ ਆ ਉਹ ਸਾਡੇ ਤੋਂ ਵੱਖਰੀ ਹੈ। ਮਹਾਰਾਜ ਕਹਿੰਦੇ ਭੁੱਲ ਕੇ ਵੀ ਇਹਦਾ ਭਰਮ ਨਹੀਂ ਰੱਖਣਾ, ਕਿਉਂਕਿ ਬਹੁਤਿਆਂ ਦੇ ਮਨ 'ਚ ਉਦੋਂ ਇਹ ਭਰਮ ਪੈ ਗਿਆ ਸੀ ਵੀ ਗੁਰੂ ਸਾਹਿਬ ਨੇ ਚੰਡੀ ਪ੍ਰਗਟ ਕੀਤੀ ਆ ਅਤੇ ਚੰਡੀ ਮਹਾਰਾਜ ਨੂੰ ਪੁੱਠੀ ਪੈ ਗਈ। ਕਈਆਂ ਨੇ ਇਹ ਵੀ ਗੱਲਾਂ ਕੀਤੀਆਂ ਸੀ। ਪਾਤਸ਼ਾਹ ਕਹਿੰਦੇ ਇਹ ਭਰਮ ਭੁੱਲ ਕੇ ਵੀ ਨਾ ਕਰਿਓ ਕਿ ਜਿਹੜੀ ਸ਼ਕਤੀ ਉੱਥੇ ਅਸੀਂ ਪ੍ਰਗਟ ਕੀਤੀ ਪ੍ਰਕਾਸ਼ ਰੂਪ ਵਿੱਚ, ਉਹ ਸਾਡੇ ਤੋਂ ਵੱਖਰੀ ਹੈ, ਉਹ ਗੁਰੂ ਨਾਨਕ ਸਾਹਿਬ ਤੋਂ ਵੱਖਰੀ। ਐਸਾ ਭੁੱਲ ਕੇ ਵੀ ਭਰਮ ਨਹੀਂ ਕਰਨਾ। ਉਹ ਗੁਰੂ ਕੀ ਸ਼ਕਤੀ ਹੈ ਜਿਹਨੂੰ ਅਸੀਂ ਪ੍ਰਤੱਖ ਕੀਤਾ, ਅਕਾਲ ਪੁਰਖ ਦੀ ਜਿਹੜੀ ਸ਼ਕਤੀ ਆਦਿ ਸ਼ਕਤੀ ਹੈ, ਜਿਹੜੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੀ, ਪਾਲਣ ਵਾਲੀ, ਸੰਘਾਰਨ ਵਾਲੀ ਸ਼ਕਤੀ ਅਕਾਲ ਪੁਰਖ ਦੀ, ਉਹਨੂੰ ਅਸੀਂ ਪ੍ਰਤੱਖ ਰੂਪ 'ਚ ਅਨੁਭਵ ਕੀਤਾ, ਪ੍ਰਤੱਖ ਰੂਪ 'ਚ ਪ੍ਰਗਟ ਕੀਤਾ, ਉਹ ਵੱਖਰੀ ਨਹੀਂ। ਭੇਦ ਵਾਲੀ ਬਿਰਤੀ ਗੁਰੂ ਕੇ ਸਿੱਖ ਨੇ ਨਹੀਂ ਰੱਖਣੀ ਕਦੇ। ਭੇਦਾਵਾਦੀ ਬਿਰਤੀ ਦਾ, ਭਰਮ ਵਾਲੀ ਬਿਰਤੀ ਦਾ ਤਿਆਗ ਰੱਖਣਾ ਹੈ।
ਕਬੂ ਨਾ ਇਸ ਪਰ ਤਰਕ ਕਰੀ ਜੈ,
ਇਸ ਗੱਲ ਤੇ ਕਦੇ ਵੀ ਤਰਕ ਨਹੀਂ ਕਰਨਾ। ਕਦੇ ਕੋਈ ਤਰਕ ਨਾ ਕਰੇ ਵੀ ਜਿਹੜੀ ਖੰਡੇ ਦੀ ਪੌਲ ਵਿੱਚ ਸ਼ਕਤੀ ਹੈ ਉਹ ਗੁਰੂ ਦੀ ਨਹੀਂ ਹੈ, ਉਹ ਦੇਵੀ ਦੀ ਸ਼ਕਤੀ ਹੈ। ਕਿਉਂਕਿ ਪ੍ਰਚਾਰ ਇਹ ਵੀ ਹੋਣ ਲੱਗ ਪਿਆ ਸੀ ਵੀ ਜਿਹੜੀ ਮਹਾਰਾਜ ਨੇ ਖੰਡੇ ਦੀ ਪੌਲ ਤਿਆਰ ਕੀਤੀ ਹੈ ਉਹਦੇ 'ਚ ਦੇਵੀ ਦੀ ਸ਼ਕਤੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਇਹ ਭਰਮ ਨਾ ਕਰਿਓ, ਭੁੱਲ ਕੇ ਵੀ ਕਦੇ ਤਰਕ ਨਾ ਕਰਿਓ। ਖੰਡੇ ਦੀ ਪੌਲ ਵਿੱਚ ਗੁਰੂ ਅਤੇ ਪਰਮੇਸ਼ਰ ਦੀ ਦੋਨਾਂ ਦੀ ਸ਼ਕਤੀ ਵਰਤ ਰਹੀ ਹੈ। ਗੁਰੂ ਪਰਮੇਸ਼ਰ ਦੀ ਸ਼ਕਤੀ 'ਚ ਕੋਈ ਭੇਦ ਨਹੀਂ। ਗੁਰ ਪਰਮੇਸ਼ਰ ਇੱਕੋ ਜਾਨ, ਦੋਨੋਂ ਹੀ ਇੱਕ ਰੂਪ ਨੇ। ਕਦੇ ਵੀ ਭੇਦਵਾਦੀ ਬਿਰਤੀ ਨਹੀਂ ਰੱਖਣੀ, ਕਦੇ ਵੀ ਤਰਕ ਨਹੀਂ ਰੱਖਣਾ ਮਨ 'ਚ।
ਪ੍ਰਥਮ ਤਰਿਓ ਜਬ ਹਮ ਅਵਤਾਰੇ,
ਮਹਾਰਾਜ ਜੀ ਕਹਿੰਦੇ ਇਸ ਜਨਮ ਤੋਂ ਪਹਿਲਾਂ ਜਿਹੜਾ ਸਾਡਾ ਅਵਤਾਰ ਸੀ, ਜਦੋਂ ਇਹ ਸਰੀਰ ਧਾਰਨ ਕੀਤਾ ਸੀ, ਉਹਦੇ ਬਾਰੇ ਸੁਣੋ।
ਕਰਿਓ ਮਨੋਰਥ ਤਪਨ ਉਦਾਰੇ,
ਉਦੋਂ ਅਸੀਂ ਆਪਣੇ ਮਨ 'ਚ ਤਪੱਸਿਆ ਦਾ ਮਨੋਰਥ ਕੀਤਾ ਸੀ, ਕਿਉਂਕਿ ਤਪ ਦੀ ਸ਼ਕਤੀ 'ਚੋਂ ਹੀ ਸਾਡਾ ਸਰੀਰ ਪੈਦਾ ਹੋਇਆ ਸੀ। ਤਪ ਦੀ ਸ਼ਕਤੀ ਤੋਂ ਹੀ ਅੱਗੇ ਆ ਰਿਹਾ ਬਚਨ ਕੇ ਸਮੁੰਦਰ ਰਿਸ਼ੀ ਤੋਂ ਤਪੱਸਿਆ ਤੋਂ ਪ੍ਰਗਟ ਹੋਇਆ ਸੀ ਦੁਸ਼ਟ ਦਮਨ ਜੀ ਦਾ ਸਵਰੂਪ। ਕਹਿਣ ਲੱਗੇ ਉਦੋਂ ਸਾਡੇ ਅੰਦਰ ਤਪ ਕਰਨ ਦੀ ਇੱਛਾ ਸੀ।
ਬਿੰਦਿਆ ਚਲ ਕਾਨਨ ਮੈਂ ਰਹੇ,
ਬਹੁਤ ਸਾਰੇ ਜੰਗਲਾਂ ਵਿੱਚ, ਬਿੰਦਿਆ ਚਲ ਪਹਾੜ ਤੇ, ਹੇਮਕੁੰਡ ਪਰਬਤ ਤੇ, ਗੋਦਾਵਰੀ ਦੇ ਕੰਢੇ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ ਸਥਾਨ ਤੇ ਅਸੀਂ ਵੱਡੀ ਭਾਰੀ ਤਪੱਸਿਆ ਕੀਤੀ।
ਸੁਣੋ ਕਥਾ ਜਿਸ ਬਿਦ ਤਪ ਸਹੇ,
ਜਿਸ ਪ੍ਰਕਾਰ ਨਾਲ ਅਸੀਂ ਉਹ ਤਪੱਸਵੀ ਦਾ ਸਰੀਰ ਧਾਰਿਆ ਸੀ, ਉਹ ਕਥਾ ਵੀ ਹੁਣ ਸੁਣੋ ਵੀ ਕਿਵੇਂ ਧਾਰਿਆ ਸੀ। ਮਹਾਰਾਜ ਜੀ ਨੇ ਹੇਮਕੁੰਡ ਸਾਹਿਬ ਪਰਬਤ ਦਾ ਜ਼ਿਕਰ ਕੀਤਾ ਆਪਣੀ ਬਾਣੀ 'ਚ ਕਿ ਉੱਥੇ ਅਸੀਂ ਤਪ ਕਰਦੇ ਸੀ, ਪਰ ਉੱਥੇ ਤਪ ਕਰਨ ਤੋਂ ਪਹਿਲਾਂ ਪੈਦਾ ਕਿਵੇਂ ਹੋਏ, ਸਰੀਰ ਬਣਿਆ ਕਿਵੇਂ, ਉਹ ਕਥਾ ਦਸਮ ਗ੍ਰੰਥ 'ਚ ਮਹਾਰਾਜ ਜੀ ਨੇ ਨਹੀਂ ਲਿਖੀ। ਉਹ ਸੋ ਸਾਖੀ ਵਿੱਚ ਆਉਂਦੀ ਹੈ। ਉੱਥੋਂ ਮਹਾਂਕਵੀ ਜੀ ਇੱਥੇ ਗੁਰਪ੍ਰਤਾਪ 'ਚ ਲਿਖ ਰਹੇ ਨੇ, ਸੂਰਜ ਪ੍ਰਕਾਸ਼ ਵਿੱਚ। ਕਲਗੀਧਰ ਪਾਤਸ਼ਾਹ ਨੇ ਆਪ ਸੁਣਾਈ ਸਿੱਖਾਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕਿ ਕਿਵੇਂ ਸਾਡਾ ਉਹ ਤਪੱਸਵੀ ਦਾ ਸਵਰੂਪ ਪ੍ਰਗਟ ਹੋਇਆ।
ਦੋਹਰਾ ਤਿਸ ਮਨਵੰਤਰ ਕੈ ਬਿਖੈ ਕਥਾ ਪਾਈ ਜਿਸ ਪਾਏ।
ਉਸ ਮਨੁਤਵਰ ਦਾ ਮਤਲਬ ਹੁੰਦਾ ਵੀ ਬਹੁਤ ਲੰਮਾ ਸਮਾਂ, ਬਹੁਤ ਲੰਮਾ ਅਰਸਾ, ਜਿਹੜੇ 31,14,48,000 ਵਰੇ ਤੋਂ ਵੀ ਪਰੇ ਦਾ ਉਹ ਮਨੁਤਰ ਮੰਨਿਆ ਜਾਂਦਾ, ਕਹਿੰਦੇ ਉਦੋਂ ਦਾ ਉਹ ਸਮਾਂ ਹੈ।
ਸੁਣੋ ਪ੍ਰੀਤ ਕਰ ਉਮਾ ਤਬ ਗਈ ਤਪਨ ਤਿਸ ਥਾਏ।
ਜੋ ਬਿੰਦਿਆਚਲ ਪਰਬਤ ਹੈ ਉੱਥੇ ਉਮਾ ਜਿਹੜੀ ਸ਼ਕਤੀ ਸੀ ਉਹ ਤਪੱਸਿਆ ਕਰਨ ਵਾਸਤੇ ਗਈ।
ਨਿਸ਼ਾਨੀ ਚੰਦ ਦਾਨਵ ਦੈਤਨ ਪਾਏ ਬਲ ਸੁਰ ਕਰੇ ਪਰਾਜੈ।
ਸ਼ਕਤੀ ਜਿਹੜੀ ਸੀ ਉਹ ਤਪ ਕਰਨ ਚਲੀ ਗਈ। ਉੱਧਰ ਜਿਹੜੇ ਦਾਨਵ ਸੀ ਉਹਨਾਂ ਦਾਨਵਾਂ ਨੇ ਬਲ ਪ੍ਰਾਪਤ ਕੀਤਾ ਅਤੇ ਬਲ ਪ੍ਰਾਪਤ ਕਰਕੇ ਜਿੰਨੇ ਦੇਵਤੇ ਸੀ ਉਹ ਹਰਾ ਦਿੱਤੇ, ਦੇਵਤਿਆਂ 'ਤੇ ਜ਼ੋਰ ਪਾ ਲਿਆ, ਦੇਵਤੇ ਹਾਰ ਗਏ, ਦਾਨਵ ਜਿਹੜੇ ਸੀ ਉਹ ਪ੍ਰਬਲ ਹੋ ਕੇ ਜੇਤੂ ਹੋ ਗਏ ਉਹਨਾਂ ਧਰਤੀ 'ਤੇ। ਪ੍ਰਲੋਕ ਵਿੱਚ ਜਿਹੜੇ ਅੱਗੇ ਸਵਰਗਪੁਰੀਆਂ ਆਦਿਕ ਨੇ ਉੱਥੇ ਵੀ ਕਬਜ਼ਾ ਕਰ ਲਿਆ। ਹਾਂਜੀ,
ਛੀਨ ਲੀਨ ਸੁਰ ਲੋਕ ਕੋ ਕਰ ਗਰਬ ਮਹਾ ਜੈ।
ਦਾਨਵ ਇੰਨੇ ਜ਼ਿਆਦਾ ਹੰਕਾਰ ਵਿੱਚ ਆ ਗਏ ਦੈਂਤ ਕਿ ਉਹਨਾਂ ਨੇ ਦੇਵ ਲੋਕ ਵਿੱਚ ਜਾ ਕੇ ਦੇਵ ਲੋਕਾਂ ਵਿੱਚੋਂ ਦੇਵ ਲੋਕ ਵੀ ਖੋਹ ਲਏ, ਉੱਥੋਂ ਦੇਵਤੇ ਕੱਢ ਦਿੱਤੇ। ਇੱਕ ਦਿਹਾੜੇ ਨਾਵਣੇ ਆਈ ਦੁਰਗ ਸਾਹਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨਵੀ। ਚੰਡੀ ਦੀ ਵਾਰ 'ਚ ਕਲਗੀਧਰ ਨੇ ਪ੍ਰਸੰਗ ਲਿਖਿਆ ਕਿ ਉਹ ਜਿੰਨੇ ਦੇਵਤੇ ਸੀ ਉਹ ਦੇਵਪੁਰੀ 'ਚੋਂ ਕੱਢ ਦਿੱਤੇ ਗਏ, ਦਾਨਵਾਂ ਨੇ ਦੇਵਪੁਰੀਆਂ ਤੇ ਕਬਜ਼ਾ ਕਰ ਲਿਆ, ਇੰਨੇ ਹੰਕਾਰ ਵਿੱਚ ਆ ਗਏ।
ਬ੍ਰਹਮਾ ਟਿਗ ਸੋ ਦੀਨ ਵੈ ਸਭ ਜਾਈ ਪੁਕਾਰੇ।
ਹੁਣ ਇੰਦਰ ਦੇ ਸਮੇਤ ਜਿੰਨੇ 33 ਕਰੋੜ ਦੇਵਤੇ ਸਵਰਗ ਚੋਂ ਕੱਢੇ ਗਏ, ਦਾਨਵਾਂ ਨੇ ਸਵਰਗ ਤੇ ਵੀ ਕਬਜ਼ਾ ਕਰ ਲਿਆ, ਇਹ ਪੁਰਾਣਕ ਕਥਾ ਹੈ। ਹੁਣ ਉਹ ਦੇਵਤੇ ਦੁਖੀ ਹੋ ਕੇ ਫਰਿਆਦ ਕਰਨ ਵਾਸਤੇ ਆਪਣੇ ਸਿਰਜਣਹਾਰ ਬ੍ਰਹਮਾ ਜੀ ਕੋਲ ਗਏ। ਬ੍ਰਹਮਾ ਜੀ ਕੋਲ ਜਾ ਕੇ ਉਹਨਾਂ ਦੇਵਤਿਆਂ ਨੇ ਪੁਕਾਰ ਕੀਤੀ,
ਸ਼ਤਰੁਨ ਦੀਏ ਨਿਕਾਸ ਅਮ ਅਬ ਸ਼ਰਨ ਤੁਹਾਰੇ।
ਬ੍ਰਹਮਾ ਜੀ ਨੂੰ ਪੁਕਾਰ ਕੀਤੀ ਕਿ ਹੇ ਬ੍ਰਹਮ ਦੇਵ ਜੀ, ਸਾਡੇ ਦੁਸ਼ਮਣਾਂ ਨੇ, ਦਾਨਵਾਂ ਨੇ ਬਲ ਪ੍ਰਾਪਤ ਕਰਕੇ ਸਾਨੂੰ ਸਾਡੀਆਂ ਪੁਰੀਆਂ ਚੋਂ ਕੱਢਤਾ, ਸਾਡਾ ਰਾਜ ਭਾਗ ਖੋਹ ਲਿਆ, ਸਾਡੀਆਂ ਨਗਰੀਆਂ ਸਾਡੇ ਕੋਲੋਂ ਖੋਹ ਲਈਆਂ ਹਨ, ਇਸ ਕਰਕੇ ਅਸੀਂ ਤੁਹਾਡੀ ਸ਼ਰਨ ਚ ਆ ਕੇ ਪੁਕਾਰ ਕਰ ਰਹੇ ਹਾਂ, ਸਾਡੀ ਰਾਖੀ ਕਰੋ।
ਦ੍ਰੋਹਣ ਉਪਾਏ ਬਖਾਨ ਕੈ ਸੁਰ ਸਭ ਸਮਝ ਆਏ।
ਦ੍ਰੋਹਣ ਕਹਿੰਦੇ ਨੇ ਬ੍ਰਹਮਾ ਜੀ ਨੂੰ, ਕਹਿੰਦੇ ਜਦੋਂ ਦੇਵਤਿਆਂ ਨੇ ਪੁਕਾਰ ਕੀਤੀ, ਬ੍ਰਹਮਾ ਜੀ ਨੇ ਫਿਰ ਤਰੀਕਾ ਦੱਸਿਆ, ਉਪਾਅ ਦੱਸਿਆ ਵੀ ਤੁਸੀਂ ਕੀ ਕਰੋ। ਉਹਨਾਂ ਸਾਰੇ ਦੇਵਤਿਆਂ ਨੂੰ ਫਿਰ ਬ੍ਰਹਮਾ ਜੀ ਨੇ ਸਮਝਾਇਆ,
ਆਦਿ ਸ਼ਕਤ ਸ਼੍ਰੀ ਚੰਡਕਾ ਲਿਓ ਤਾਹੀ ਰਿਜਾਏ।
ਕਹਿਣ ਲੱਗੇ ਕਿ ਹੇ ਦੇਵਤਿਓ, ਇਹਨਾਂ ਦਾਨਵਾਂ ਨੂੰ ਮਾਰਨ ਵਾਸਤੇ ਔਰ ਤੁਹਾਡੀ ਸਹਾਇਤਾ ਕਰਨ ਵਾਸਤੇ ਜੋ ਆਦਿ ਸ਼ਕਤੀ ਚੰਡੀ ਹੈ, ਉਹ ਤੁਹਾਡੀ ਮਦਦ ਕਰੇਗੀ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਬ੍ਰਾਹਮਣ ਤਨ ਵਾਲਾ ਹਾਂ, ਜਾ ਕੇ ਦਾਨਵਾਂ ਨਾਲ ਥੋੜ੍ਹੀ ਲੜ ਸਕਦਾ। ਤੁਹਾਡੀ ਸਹਾਇਤਾ ਕਰਨ ਵਾਸਤੇ ਜੋ ਆਦਿ ਸ਼ਕਤੀ ਮੰਨੀ ਜਾਂਦੀ ਹੈ ਚੰਡਕਾ, ਉਹਨੂੰ ਜਾ ਕੇ ਪ੍ਰਸੰਨ ਕਰੋ, ਉਹਦੀ ਪ੍ਰਸੰਨਤਾ ਲਓ, ਜਦੋਂ ਉਹ ਤੁਹਾਡੇ 'ਤੇ ਪ੍ਰਸੰਨ ਹੋਵੇਗੀ, ਤੁਹਾਡੀ ਸਹਾਇਤਾ ਕਰੇਗੀ, ਦਾਨਵਾਂ ਨੂੰ ਮਾਰੇਗੀ।
ਲੈ ਦੇ ਹੈ ਤੁਮ ਰਾਜ ਕੋ ਜੈ ਅਧਿਕ ਸਮਾਜਾ।
ਔਰ ਉਹ ਤੁਹਾਡਾ ਖੋਇਆ ਹੋਇਆ ਰਾਜ ਦਾਨਵਾਂ ਕੋਲੋਂ ਵਾਪਸ ਦਵਾ ਦੇਗੀ, ਜਿਹੜਾ ਤੁਹਾਡਾ ਅਧਿਕ ਰਾਜ ਸਮਾਜ ਹੈ, ਉਹੀ ਆਦਿ ਸ਼ਕਤੀ ਚੰਡਕਾ ਤੁਹਾਨੂੰ ਵਾਪਸ ਦਵਾ ਦੇਵੇਗੀ।
ਸੁਨ ਬ੍ਰਹਮਾ ਤੇ ਗਏ ਸੁਰ ਹਰ ਖਾਵਨ ਕਾਜਾ।
ਜਦੋਂ ਬ੍ਰਹਮਾ ਜੀ ਨੇ ਉਪਾਅ ਦੱਸਿਆ, ਜਿੰਨੇ ਦੇਵਤੇ ਸੀ ਇੰਦਰ ਸਮੇਤ, ਇਹ ਸਾਰੇ ਇਕੱਠੇ ਹੋ ਕੇ ਜਿਹੜੀ ਉਹ ਦੇਵੀ ਸੀ ਚੰਡਕਾ, ਉਹਦੀ ਆਰਾਧਨਾ ਕਰਨ ਵਾਸਤੇ, ਉਹਦੀ ਪੂਜਾ ਕਰਨ ਵਾਸਤੇ, ਉਹਦੇ ਅੱਗੇ ਪੁਕਾਰ ਕਰਨ ਵਾਸਤੇ, ਉਹਦੀ ਅਰਚਨਾ ਕਰਨ ਲੱਗੇ।
ਜਾਏ ਅਰਾਧੀ ਚੰਡਕਾ ਬਿਦਤੀ ਜਗ ਮਾਈ।
ਇਹਨਾਂ ਨੇ ਜਾ ਕੇ ਚੰਡਕਾ ਦੀ ਆਰਾਧਨਾ ਕੀਤੀ, ਜੈ ਚੰਡੀ ਕਹਿ ਕੇ ਜਦੋਂ ਚੰਡੀ ਨੂੰ ਆਰਾਧਿਆ, ਤੂੰ ਚੰਡੀ ਨਾਲ ਦੇਵਤਿਆਂ ਦੀ ਸਹਾਇਤਾ ਕਰਨ ਵਾਸਤੇ ਇਹਨਾਂ ਦੇ ਸਨਮੁਖ ਪ੍ਰਗਟ ਹੋਏ। ਉਹ ਸਾਰਾ ਚਰਿੱਤਰ ਜੋ ਚੰਡੀ ਚਰਿੱਤਰ ਹੈ, ਉਹ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ 'ਚ ਲਿਖਿਆ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਜਿਹਦੇ ਵਿੱਚੋਂ ਚੰਡੀ ਦੀ ਵਾਰ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ, ਗੁਰਸਿੱਖਾਂ ਦੇ ਨਿਤਨੇਮ ਦਾ ਹਿੱਸਾ ਵੀ ਹੈ ਚੰਡੀ ਦੀ ਵਾਰ, ਉਹਦੇ ਵਿੱਚ ਇਹ ਸਾਰੇ ਪ੍ਰਸੰਗ ਜਿਹੜੇ ਨੇ ਆਏ ਨੇ, ਪਰ ਚੰਡੀ ਚਰਿੱਤਰ ਦੇ ਵਿੱਚ ਇਹ ਪ੍ਰਸੰਗ ਬੜੇ ਵਿਸਥਾਰ ਨਾਲ ਲਿਖਿਆ। ਮਹਾਰਾਜ ਜੀ ਕਹਿਣ ਲੱਗੇ ਕਿ ਉਹ ਜਿੰਨੇ ਦੇਵਤੇ ਸਨ, ਉਹਨਾਂ ਨੇ ਫਿਰ ਚੰਡੀ ਦੀ ਆਰਾਧਨਾ ਕੀਤੀ, ਤੋ ਚੰਡੀ ਉਸ ਵੇਲੇ ਦੇਵਤਿਆਂ ਦੀ ਆਰਾਧਨਾ ਵੇਖ ਕੇ ਪ੍ਰਗਟ ਹੋਈ।
ਕਰ ਬੰਦੀ ਬਿਨਤੀ ਸਹਿਤ ਨਿਜ ਬ੍ਰਿਥਾ ਸੁਣਾਈ।
ਜਦੋਂ ਚੰਡੀ ਪ੍ਰਗਟ ਹੋਈ ਤੇ ਫਿਰ ਦੇਵਤਿਆਂ ਨੇ ਹੱਥ ਜੋੜ ਕੇ ਚੰਡੀ ਨੂੰ ਆਪਣੀ ਬਿਰਥਾ ਦੱਸੀ, ਆਪਣੇ ਅੰਦਰ ਦੀ ਪੀੜਾ ਵਰਣਨ ਕਰਕੇ ਸੁਣਾਈ ਕਿ ਅਸੀਂ ਕਿਵੇਂ ਦੁਖੀ ਹਾਂ। ਦੱਸਿਆ, ਛੀਨ ਲਈ ਠਕਰਾਈ ਸਾਤੇ ਦਾਨਵੀ, ਚੰਡੀ ਦੀ ਵਾਰ 'ਚ ਮਹਾਰਾਜ ਬਚਨ ਲਿਖੇ। ਇਹਨਾਂ ਨੇ ਬੇਨਤੀ ਕੀਤੀ ਦੁਰਗਾ ਨੂੰ, ਚੰਡੀ ਨੂੰ, ਕਿ ਸਾਡੇ ਤੋਂ ਦਾਨਵਾਂ ਨੇ ਸਾਡੀ ਜਿਹੜੀ ਠਕਰਾਈ ਸੀ, ਰਾਜ ਭਾਗ ਸੀ, ਉਹ ਖੋਹ ਲਿਆ। ਜਦੋਂ ਇਹਨਾਂ ਨੇ ਦੇਵਤਿਆਂ ਦੇ ਬੇਨਤੀ ਕੀਤੀ, ਹਾਂਜੀ,
ਦੈਂਤ ਕੀਨੀ ਅਨੀਤ ਲੱਖ ਨਿਰਜਰ ਸਤਕਾਰੇ।
ਵੇਖਿਆ ਕਿ ਦੈਂਤਾਂ ਨੇ ਬੜੀ ਅਨੀਤੀ ਕੀਤੀ ਹੈ, ਦੇਵਪੁਰੀ ਵਿੱਚ ਜਾ ਕੇ ਦੇਵਤਿਆਂ ਨੂੰ ਕੱਢਤਾ। ਹੁਣ ਦੇਵਤਿਆਂ ਦੀ ਪੂਜਾ ਹੁੰਦੀ, ਉਹਨਾਂ ਪੂਜਾ ਸਥਾਨਾਂ 'ਤੇ ਦਾਨਵਾਂ ਦਾ, ਰਾਕਸ਼ਾਂ ਦਾ ਪਹਿਰਾ ਹੋ ਗਿਆ, ਇੱਦਾਂ ਤਾਂ ਸਾਰੀ ਦੁਨੀਆ ਭ੍ਰਸ਼ਟ ਹੋ ਜਾਏਗੀ, ਖਤਮ ਹੋ ਜਾਏਗੀ, ਗਰਕ ਹੋ ਜਾਏਗੀ, ਤੋ ਦਾਨਵੀ ਬਿਰਤੀ ਸਾਰੇ ਸੰਸਾਰ 'ਚ ਪ੍ਰਗਟ ਹੋ ਜਾਏਗੀ, ਦੇਵ ਬਿਰਤੀ ਸਮਾਪਤ ਹੋ ਜਾਏਗੀ। ਇਹ ਤਾਂ ਮੁੱਢ ਤੋਂ ਹੀ ਚੱਲਦਾ ਆਇਆ, ਹੁਣ ਵੀ ਦਾਨਵ ਦੇਵਤੇ ਤਾਂ ਹੁਣ ਵੀ ਨੇ, ਦੇਵਤਿਆਂ ਅਤੇ ਦਾਨਵਾਂ ਦਾ ਯੁੱਧ ਮੁੱਢ ਤੋਂ, ਕਦੇ ਦਾਨਵ ਬਲਵਾਨ ਹੋ ਜਾਂਦੇ, ਦੇਵਤੇ ਕਮਜ਼ੋਰ ਹੋ ਜਾਂਦੇ, ਜਦੋਂ ਦੇਵਤੇ ਕਮਜ਼ੋਰ ਹੁੰਦੇ ਫਿਰ ਉਹ ਤਪ ਕਰਦੇ, ਦੇਵਤੇ ਬਲਵਾਨ ਹੁੰਦੇ ਫਿਰ ਦਾਨਵ ਕਮਜ਼ੋਰ ਹੋ ਜਾਂਦੇ, ਇੱਦਾਂ ਹੀ ਚੱਲਦੀ ਆਉਂਦੀ ਹੈ ਪ੍ਰਕਿਰਤੀ। ਮਹਾਰਾਜ ਜੀ, ਕਲਗੀਧਰ ਪਾਤਸ਼ਾਹ ਨੇ ਦੇਵਤੇ ਅਤੇ ਦਾਨਵ ਦੀ ਪਰਿਭਾਸ਼ਾ ਦੱਸੀ ਹੈ। ਪਾਤਸ਼ਾਹ ਕਹਿੰਦੇ, ਕੁਕਰਤ ਕਰਮ ਜੋ ਜਗ ਮਹਿ ਕਰਹੀ, ਨਾਮ ਅਸਰ ਤਾਂਤੇ ਜਗ ਧਰਹੀ। ਜਿਹੜੇ ਮਾੜੇ ਭੈੜੇ ਕਰਮ ਕਰਦੇ ਨੇ ਉਹ ਨੇ ਦਾਨਵ, ਉਹ ਨੇ ਰਾਕਸ਼, ਅਤੇ ਜਿਹੜੇ ਸਾਧਾਂ ਵਾਲੇ ਭਲੇ ਕਰਮ ਕਰਦੇ, ਪੁੰਨ ਕਰਮ ਕਰਦੇ ਨੇ, ਉਹ ਦੇਵਤੇ ਨੇ। ਚੰਡਕਾ ਨੇ ਜਦੋਂ ਸੁਣਿਆ ਦੇਵਤਿਆਂ ਵੱਲੋਂ ਕਿ ਦੈਂਤਾਂ ਨੇ ਬੜੀ ਵੱਡੀ ਅਨੀਤੀ ਕੀਤੀ ਹੈ, ਇਹਨਾਂ ਨੇ ਬਹੁਤ, ਇਹਨਾਂ ਦਾ ਹੁਣ ਨਾਸ਼ ਕਰਨਾ ਬਣਦਾ ਹੈ।
ਲੈ ਦੇ ਹੋ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ।
ਦੇਵੀ ਨੇ ਧੀਰਗ ਦਿੱਤਾ, ਦਾਨ ਦੇਵਤਿਆਂ ਦੀ ਬੇਨਤੀ ਸੁਣ ਕੇ ਹੱਸੀ, ਹੜ ਹੜਾਏ, ਕਹਿੰਦੇ ਹੜ ਹੜਾ ਕੇ ਹੱਸੀ ਅਤੇ ਧੀਰਗ ਦਿੱਤਾ ਕਿ ਮੈਂ ਤੁਹਾਡਾ ਦੇਸ਼, ਤੁਹਾਡਾ ਰਾਜ, ਤੁਹਾਡੀਆਂ ਪੁਰੀਆਂ, ਤੁਹਾਡੀਆਂ ਦੇਵ ਪੁਰੀਆਂ, ਉਹ ਤੁਹਾਨੂੰ ਮੈਂ ਵਾਪਸ ਦਵਾਵਾਂਗੀ, ਔਰ ਜਿੰਨੇ ਇਹ ਦਾਨਵ ਨੇ, ਤੁਹਾਡੇ ਦੁਸ਼ਮਣ ਨੇ, ਇਹਨਾਂ ਦਾ ਸੰਹਾਰ ਕਰਾਂਗੀ।
ਚੜੀ ਸਿੰਘ ਪਰ ਚੰਡਿਕਾ ਆਯੁਧ ਬਲ ਤਾਰੇ।
ਕਹਿੰਦੇ ਚੰਡੀ, ਫਿਰ ਸਿੰਘ, ਸਿੰਘ ਨਾਮ ਹੁੰਦਾ ਸ਼ੇਰ ਦਾ, ਉਹ ਸ਼ੇਰ 'ਤੇ ਸਵਾਰ ਹੋਈ ਦੁਰਗਾ, ਅਤੇ ਸਵਾਰ ਹੋ ਕੇ ਸ਼ੇਰ ਦੀ ਸਵਾਰੀ ਕਰਕੇ ਉਹਨੇ ਸ਼ਸਤਰ ਧਾਰਨ ਕੀਤੇ, ਅੱਠ ਬਾਹਾਂ ਵਿੱਚ ਅੱਠ ਸ਼ਸਤਰ ਧਾਰਨ ਕੀਤੇ।
ਬਦੇ ਦੈਂਤ ਅਨ ਗਨ ਬਦੇ ਰਣ ਖੇਤ ਮਜਾਰੇ।
ਜਿਹੜੇ ਦੈਂਤ ਵਧੇ ਹੋਏ ਸੀ ਹੰਕਾਰ ਨਾਲ, ਉਹਨਾਂ ਨੂੰ ਜੰਗ ਦੇ ਮੈਦਾਨ 'ਚ ਜਾ ਕੇ ਚੰਡੀ ਨੇ ਵੰਗਾਰਿਆ, ਔਰ ਵੰਗਾਰ ਕੇ ਬਹੁਤ ਸਾਰੇ ਦਾਨਵ ਜੰਗ ਦੇ ਮੈਦਾਨ 'ਚ ਮਾਰਨੇ ਸ਼ੁਰੂ ਕੀਤੇ, ਵੱਢਣੇ ਸ਼ੁਰੂ ਕੀਤੇ। ਮਹਾਰਾਜ ਕਲਗੀਧਰ ਜੀ ਨੇ ਉਹ ਜੰਗ ਲਿਖਿਆ, ਚੰਡੀ ਦੀ ਵਾਰ ਜਿਹੜੀ ਆਪਾਂ ਪੜ੍ਹਦੇ ਹਾਂ, ਜਿਹਦੀ ਪਹਿਲੀ ਪੌੜੀ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ, ਪ੍ਰਥਮ ਭਗਵਤੀ ਸਿਮਰ ਕਹੇ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਉਹਦੇ 'ਚ ਮਹਾਰਾਜ ਜੀ ਨੇ ਲਿਖਿਆ ਵੀ ਦੁਰਗਾ ਕਿਵੇਂ ਲੜੀ ਉਹਨਾਂ ਦਾਨਵਾਂ ਨਾਲ, ਕਿੰਨਾ ਭਿਆਨਕ ਜੰਗ ਹੋਇਆ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ। ਕਹਿੰਦੇ ਇੰਨੀ ਫੁਰਤੀ ਨਾਲ ਜੰਗ ਦੇ ਮੈਦਾਨ 'ਚ ਦੁਰਗਾ ਲੜੀ ਕਿ ਭਾਈ ਇਹ ਸਮਝ ਕੇ ਮਾਰਨ ਲੱਗ ਪਏ, ਕੋਈ ਕਹਿੰਦਾ ਦੁਰਗਾ ਖੜੀ ਮੇਰੇ ਕੋਲ, ਕੋਈ ਕਹਿੰਦਾ ਆਹ ਖੜੀ ਹੈ, ਜਦੋਂ ਮਾਰਨ ਲੱਗਦੇ ਤੇ ਆਪਣੇ ਭਰਾਵਾਂ ਨੂੰ ਹੀ ਵੱਢ ਕੇ ਟੋਕੜੇ ਕਰ ਦਿੰਦੇ ਦੁਰਗਾ ਸਮਝ ਕੇ। ਇਹੋ ਜੀ ਕਹਿੰਦੇ ਭਿਆਨਕ ਲੜਾਈ, ਇਹੋ ਜਿਹਾ ਭਿਆਨਕ ਜੰਗ ਹੋਇਆ।
ਤੁਮਰ ਨੈਣ ਪੂਰਬ ਹਨਿਓ ਪੁਨ ਚੰਡ ਅਰ ਮੁੰਡਾ।
ਸਭ ਤੋਂ ਪਹਿਲਾਂ ਚੰਡੀ ਨੇ ਧੂਮਰ ਨੈਣ ਨਾਮ ਦਾ ਇੱਕ ਦੈਂਤ ਸੀ ਉਹ ਮਾਰਿਆ। ਧੂਮਰ ਨੈਣ ਜਿਹਦੀਆਂ ਅੱਖਾਂ 'ਚੋਂ ਧੂੰਆਂ ਹੀ ਬਲਦਾ ਸੀ, ਬੜਾ ਭਿਆਨਕ ਵਿਕਰਾਲ ਰੂਪ ਸੀ, ਉਖਲੀਆਂ ਨਾਸਾਂ ਜਿਹਨਾਂ ਮੂੰਹ ਜਾਪਣ ਆਲੇ, ਚੰਡੀ ਦੀ ਵਾਰ ਦੇ ਉਖਲੀਆਂ ਨਾਸਾਂ, ਉਖਲ ਹੁੰਦੇ ਆ ਨਾ, ਕਹਿੰਦੇ ਨਾਸਾਂ ਐਡੀਆਂ ਐਡੀਆਂ ਵੱਡੀਆਂ ਜਿਵੇਂ ਉਖਲੀਆਂ ਹੁੰਦੀਆਂ, ਮੂੰਹ ਐਡੇ ਵੱਡੇ ਜਿਵੇਂ ਆਲੇ ਹੁੰਦੇ ਨਾ, ਪੁਰਾਣੇ ਘਰਾਂ ਦੇ ਵਿੱਚ ਆਲੇ ਬਣਾਏ ਜਾਂਦੇ ਦੀਵਾ ਜਗਾਉਣ, ਵੱਡੇ ਵੱਡੇ, ਕਹਿੰਦੇ ਵੱਡੇ ਵੱਡੇ ਆਲੇ ਲੱਗਦੇ, ਉਖਲੀਆਂ ਨਾਸਾਂ ਜਿਹਨਾਂ ਮੂੰਹ ਜਾਪਣ ਆਲੇ, ਉਹਦੇ ਵਿੱਚੋਂ ਇੱਕ ਸੀ ਧੂਮਰ ਨੈਣ। ਧੂਮਰ ਨੈਣ ਨੂੰ ਵੱਧ ਕੀਤਾ, ਫਿਰ ਚੰਡ ਰੋ ਮੁੰਡਾ, ਚੰਡ ਨਾਮ ਦਾ ਦੈਂਤ ਸੀ, ਚੰਡ ਅਤੇ ਮੁੰਡ ਇਹਨਾਂ ਨੂੰ ਮਾਰਿਆ। ਹਾਂਜੀ, ਅਬ ਚੰਡ ਕੋ ਹੱਥ ਲਗਾਵਤ ਚੰਡੀ, ਮਹਾਰਾਜ ਕਲਗੀਧਰ ਦੇ ਬਚਨ, ਅਬ ਚੰਡ ਕੋ ਮੁੰਡ ਉਤਾਰ ਕੇ, ਚੰਡ ਦੀ ਮੁੰਡੀ ਲਾਹ ਕੇ ਜ਼ਮੀਨ 'ਤੇ ਵੱਢ ਕੇ ਸੁੱਟ ਦਿੱਤੀ, ਅਬ ਚੰਡ ਕੋ ਹੱਥ ਲਗਾਵਤ ਚੰਡੀ। ਹਾਂਜੀ,
ਰਕਤ ਬੀਜ ਸਨ ਮੁਖ ਅਰਿਓ ਬਾਜਿਓ ਵੱਡ ਖੰਡਾ।
ਫਿਰ ਰਕਤ ਬੀਜ, ਇਹਨੂੰ ਸਰਵਨਤ ਬੀਜ ਵੀ ਕਹਿੰਦੇ, ਉਹ ਲੜਨ ਲੱਗਾ, ਚੰਡ ਮੁੰਡ ਮਾਰਤੇ, ਧੂਮਰ ਨੈਣ ਮਾਰ ਦਿੱਤਾ, ਸੁੰਭਨ ਸੁੰਭ ਮਾਰ ਦਿੱਤੇ ਬੜੇ ਬੜੇ ਦਾਨਵ, ਜਿਹੜਾ ਸਰਵਨਤ ਬੀਜ ਸੀ ਉਹ ਅੜ ਗਿਆ ਦੁਰਗਾ ਦੇ ਸਾਹਮਣੇ। ਉਹਦਾ ਇੱਥੇ ਨਾਮ ਲਿਖਿਆ ਰਕਤ ਬੀਜ, ਜਿਹਦੇ ਖੂਨ ਦੀ ਬੂੰਦ, ਜਿੰਨੀਆਂ ਬੂੰਦਾਂ ਡਿੱਗਦੀਆਂ ਸੀ ਓਨੇ ਹੋਰ ਪੈਦਾ ਹੋ ਜਾਂਦੇ ਸੀ, ਜਿੰਨੇ ਰਕਤ ਬੀਜ ਤੋਂ ਰਕਤ ਦੀ ਬੀਜ ਬੂੰਦ ਡਿੱਗਦੀ ਸੀ ਉਹਦੇ 'ਚੋਂ ਇੱਕ ਹੋਰ ਰਕਤ ਬੀਜ ਪੈਦਾ ਹੋ ਜਾਂਦਾ ਸੀ, ਅੱਗੇ ਸਰੀਰਾਂ ਦੇ ਵਿੱਚੋਂ ਜਿੰਨੇ ਉਹਦੇ ਸਰੀਰ ਹੋਰ ਪੈਦਾ ਹੁੰਦੇ ਉਹਨਾਂ 'ਚੋਂ ਜਿੰਨੀਆਂ ਬੂੰਦਾਂ ਡਿੱਗਦੀਆਂ ਖੂਨ ਦੀਆਂ ਹੋਰ ਓਨੇ ਪੈਦਾ ਹੋ ਜਾਂਦੇ। ਕਹਿੰਦੇ ਉਹ ਰਕਤ ਬੀਜ ਜਿਹੜਾ ਸੀ ਉਹ ਫਿਰ ਚੰਡੀ ਦੇ ਸਾਹਮਣੇ ਅੜ ਗਿਆ।
ਰਕਤ ਬੀਜ ਕੇ ਰਕਤ ਤੇ ਰਾਖਸ਼ ਸਮੁਦਾਏ।
ਕਹਿੰਦੇ ਰਕਤ ਬੀਜ ਦੇ ਖੂਨ ਦੀ ਇੱਕ ਇੱਕ ਬੂੰਦ ਤੋਂ ਅੱਗੇ ਫਿਰ ਲੱਖਾਂ ਹੀ ਰਾਖਸ਼ ਪੈਦਾ ਹੋਣ ਲੱਗ ਪਏ, ਜਿੰਨਿਆਂ ਨੂੰ ਵੱਢਦੀ ਜਾਵੇ ਚੰਡੀ ਖੂਨ ਦੀਆਂ ਬੂੰਦਾਂ ਡਿੱਗਿਆ ਕਰਨ, ਉਹਨੇ ਹੋਰ ਦੁੱਗਣੇ ਤਿੱਗਣੇ ਚਾਰ ਗੁਣੇ ਪੈਦਾ ਹੋ ਜਾਇਆ ਕਰਨ। ਸੌ ਮਾਰਿਆ ਕਰੇ 200 ਬਣ ਜਾਇਆ ਕਰਨ, 200 ਮਾਰਿਆ ਕਰੇ 400 ਪੈਦਾ ਹੋ ਜਾਇਆ ਕਰਨ। ਖੂਨ ਦੀਆਂ ਬੂੰਦਾਂ ਤੋਂ ਹੀ ਅੱਗੇ ਬਣੀ ਜਾਂਦੇ ਸੀ। ਹਾਂਜੀ,
ਉਪਜਤ ਤਿਉਂ ਤਿਉਂ ਹਨਤ ਹੈ ਰਣ ਭੂਮ ਗਿਰਾਏ।
ਜਿਵੇਂ ਜਿਵੇਂ ਖੂਨ ਦੀਆਂ ਬੂੰਦਾਂ ਤੋਂ ਉਪਜਦੇ ਜਾਂਦੇ, ਚੰਡੀ ਉਹਨਾਂ ਨੂੰ ਜੰਗ ਦੇ ਮੈਦਾਨ 'ਚ ਖਪਾਈ ਜਾਂਦੀ, ਮਾਰੀ ਜਾਂਦੀ, ਸਮਾਪਤ ਕਰੀ ਜਾਂਦੀ। ਜਿੰਨੇ ਮਾਰਦੀ ਅੱਗੇ ਹੋਰ ਕਈ ਗੁਣਾ ਵੱਧੇ ਚਲੇ ਜਾਂਦੇ।
ਤਿਉਂ ਤਿਉਂ ਹੋਤ ਅਸੰਖ ਹੀ ਤੋਟਾ ਨੇ ਆਇਓ।
ਅਸੰਖ ਹੀ ਅਣਗਿਣਤੀ ਰਕਤ ਬੀਜ ਪੈਦਾ ਹੋ, ਅਣਗਿਣਤੀ ਇੱਕ ਨਹੀਂ, ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਕਹਿੰਦੇ ਰਕਤ ਬੀਜ ਪੈਦਾ ਹੋ ਗਏ। ਉਹਨਾਂ ਨੂੰ ਵੱਢੀ ਜਾਂਦੀ, ਕੱਟੀ ਜਾਂਦੀ, ਫਿਰ ਬਣੀ ਜਾਂਦੇ, ਫਿਰ ਮਾਰੀ ਜਾਂਦੀ। ਕਹਿੰਦੇ ਜੰਗ ਨਹੀਂ ਮੁੱਕਦਾ, ਜੰਗ ਚੱਲਦਾ ਹੀ ਜਾ ਰਿਹਾ।
ਬਹੁਤ ਬਰਖ ਸੰਗਰਾਮ ਪਾ ਲੇਖਾ ਨੇ ਪਾਇਓ।
ਕਹਿੰਦੇ ਕਿੰਨੇ ਕੁ ਸਾਲ ਜੰਗ ਹੋਇਆ, ਉਹਦਾ ਹਿਸਾਬ ਕਿਤਾਬ ਹੀ ਨਹੀਂ ਕਿ ਕਿੰਨੇ ਲੱਖ ਵਰੇ ਸਾਲ ਜੰਗ ਹੁੰਦਾ ਰਿਹਾ।
ਨੋਕੇ ਪਰ ਸਤ ਸੂਨ ਲੱਗ ਸੰਖਿਆ ਸਭ ਕੀਨੀ।
ਕਹਿੰਦੇ ਨੌ ਦੇ ਉੱਤੇ 7 ਜੀਰੋਆਂ ਲਾ ਦਿਓ ਤੇ ਜਿੰਨੀ ਸੰਖਿਆ ਬਣਦੀ ਹੈ।
ਬ੍ਰਿੰਦਰ ਕਿਸ਼ੋਰ ਗਿਣਤ ਪੇ ਇਤਨੀ ਚਿਤ ਚੀਨੀ।
ਕਹਿੰਦੇ ਇੰਨਾ ਸਮਾਂ ਰਿਖੀਆਂ ਨੇ ਗਿਣਿਆ ਵੀ ਇੰਨੇ ਸਮੇਂ ਤਾਂ ਹੀ ਜੰਗ ਹੀ ਹੁੰਦਾ ਰਿਹਾ ਦੁਰਗਾ ਦਾ ਸਰੁਣਤ ਬੀਜ ਨਾਲ ਦੈਂਤਾਂ ਨਾਲ। ਨੌ ਦੇ ਉੱਤੇ 7 ਜੀਰੋਆਂ ਲਾ ਦਿਓ, ਜਿੰਨਾ ਸਮਾਂ ਬਣਦਾ ਹੈ, ਜਿੰਨੀ ਗਿਣਤੀ ਬਣਦੀ ਹੈ, ਇੰਨੇ ਲੱਖ ਬਰਸ ਸਾਲ ਤਾਂ ਹੀ ਕਹਿੰਦੇ ਜੰਗ ਹੀ ਹੁੰਦਾ ਰਿਹਾ ਸਰਣਤ ਬੀਜ ਨਾਲ, ਜੰਗ ਹੀ ਚੱਲਦਾ ਰਿਹਾ, ਲੜਾਈ ਚੱਲਦੀ ਰਹੀ।
ਭਾਈ ਰਕਤ ਤੇ ਪੁਨ ਹਤੇ ਬੁੱਧ ਬੁੱਧ ਸਮ ਸੋਈ।
ਕਹਿੰਦੇ ਜਿੰਨੇ ਮਾਰਦੀ ਸਰਣਤ ਬੀਜ ਦੀਆਂ ਜਿੰਨੀਆਂ ਖੂਨ ਦੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ, ਇੱਕ ਇੱਕ ਬੁੱਧ ਬੁੱਧੇ ਤੋਂ ਇੱਕ ਇੱਕ ਸਰਣਤ ਬੀਜ ਪੈਦਾ ਹੋ ਹੀ ਜਾਂਦਾ। ਹੁਣ ਜਦੋਂ ਕੋਈ ਵੱਢਿਆ ਜਾਂਦਾ ਸਰੀਰ 'ਚ, ਫਿਰ ਇੱਕ ਬੂੰਦ ਤਾਂ ਨਹੀਂ ਨਾ ਡਿੱਗਦੀ, ਫਿਰ ਤਾਂ ਹਜ਼ਾਰਾਂ ਲੱਖਾਂ ਬੂੰਦਾਂ ਡਿੱਗਦੀਆਂ ਨੇ। ਜਿੰਨੀਆਂ ਬੂੰਦਾਂ ਡਿੱਗਣ ਓਨੇ ਹੀ ਪੈਦਾ ਹੋਈ ਜਾਣ।
ਭਇਓ ਰਕਤ ਕੋ ਜਲ ਇਤੋ ਜਨ ਪਰ ਲੈ ਹੋਈ।
ਕਹਿੰਦੇ ਇੰਨਾ ਜੰਗ ਹੋਇਆ, ਖੂਨ ਇੰਨਾ ਰੁੜਿਆ, ਕਹਿੰਦੇ ਏਦਾਂ ਜਾਪਦਾ ਵੀ ਖੂਨ ਦੀ ਹੜ ਆ ਗਿਆ ਹੋਵੇ, ਜਿਵੇਂ ਬਰਸਾਤਾਂ ਦੇ ਦਿਨਾਂ 'ਚ ਪਾਣੀ ਦੇ ਹੜ ਆਉਂਦੇ ਆ ਨਾ, ਕਹਿੰਦੇ ਏਦਾਂ ਖੂਨ ਦਾ ਹੜ ਆ ਗਿਆ ਵੀ ਖੂਨ ਦੀਆਂ ਨਹਿਰਾਂ ਵਹਿ ਟੁਰੀਆਂ, ਰਕਤ ਦੀਆਂ ਖੂਨ ਦੀਆਂ ਕਹਿੰਦੇ ਨਦੀਆਂ ਵਹਿ ਤੁਰੀਆਂ। ਇਹੋ ਜਿਹਾ ਹਾਲਾਤ, ਇਹੋ ਜਿਹੇ ਸ੍ਰਿਸ਼ਟੀ ਦੀ ਜਿਹੜੀ ਉਹ ਪ੍ਰਕਿਰਤੀ ਦੀ ਖੇਡ ਬਣ ਗਈ।
ਸ਼ੂਨ ਪਈ ਸਭ ਸ੍ਰਿਸ਼ਟ ਤਬ ਤਨ ਇੰਗਤ ਨਾਈ।
ਇੰਨਾ ਜੰਗ ਹੋਇਆ, ਹੁਣ ਜੰਗ 5-7 ਦਿਨ 10 ਦਿਨ ਦੀ ਪਿੱਛੇ ਜੇ ਬਣੇ ਸੀ ਮਾਹੌਲ, ਤਰਾਸ ਤਰਾਸ ਕਰ ਉੱਠੇ ਸੀ ਲੋਕ। ਜਿਹੜੇ ਦੇਸ਼ਾਂ ਵਿੱਚ ਜੰਗ ਸਾਲ ਭਰ ਚੱਲ ਜੇ, ਉਹ ਦੇਸ਼ ਉੱਜੜ ਜਾਂਦੇ ਆ। 3-3, 4-4 ਸਾਲ ਕਈ ਦੇਸ਼ਾਂ 'ਚ ਜੰਗ ਹੋ ਗਏ ਚੱਲਦਿਆਂ, ਜਿੱਥੇ ਲੱਖਾਂ ਬਰਸ ਸਾਲ ਤਾਂ ਹੀ ਜੰਗ ਹੀ ਹੁੰਦਾ ਗਿਆ, ਉੱਥੇ ਕੀ ਬਣਿਆ ਹੋਵੇਗਾ, ਧਰਤੀ ਦਾ ਕੀ ਹਾਲਾਤ ਬਣੇ ਹੋਣਗੇ। ਕਹਿੰਦੇ ਸਾਰੀ ਧਰਤੀ ਸ਼ੁੰਨ ਹੋ ਗਈ, ਇੰਗਤ ਸਮ, ਲੋਕ ਮਹਾਂਮਾਰੀ ਫੈਲ ਗਈ, ਜੀਵ ਮਰਨ ਲੱਗੇ, ਗਰਕ ਹੋਣ ਲੱਗੇ, ਸਾਰੀ ਪ੍ਰਕਿਰਤੀ ਜਿਵੇਂ ਕੋਈ ਪਿੰਗਲਾ ਜਿਹਾ ਨਹੀਂ ਹੁੰਦਾ ਵੀ ਚੇਸ਼ਟਾ ਹੀ ਨਹੀਂ ਰਹੀ, ਸੁੰਨ ਮੁੰਨ ਜੇ ਹੋ ਕੇ ਲੋਕ ਡਿੱਗ ਗਏ।
ਇਸ ਪ੍ਰਕਾਰ ਪਿਖੀਅਤ ਮਨੋ ਪਾਥਰ ਜਲ ਮਾਈ।
ਕਹਿੰਦੇ ਏਦਾਂ ਸਾਰੀ ਧਰਤੀ ਇੰਗਤ ਹੋ ਗਈ, ਚੇਸ਼ਟਾ ਰਹਿਤ ਹੋ ਗਈ, ਜਿਵੇਂ ਕੋਈ ਪੱਥਰ ਪਾਣੀ 'ਚ ਪਿਆ ਹੁੰਦਾ ਨਾ, ਇੱਦਾਂ ਡੋਲ ਹਿਲਦਾ ਜੁਲਦਾ ਨਹੀਂ। ਕਹਿੰਦੇ ਏਦਾਂ ਸਾਰੀ ਸ੍ਰਿਸ਼ਟੀ ਜਿਹੜੀ ਸੀ, ਜਿੰਨੇ ਸ੍ਰਿਸ਼ਟੀ ਦੇ ਜੀਵ ਜੰਤ ਸੀ, ਉਹ ਏਦਾਂ ਜੜ ਹੀ ਹੋ ਗਏ, ਇੰਨਾ ਜੰਗ ਹੋਇਆ।
ਗਣ ਗਣ ਸੰਗ ਜੋ ਚੰਡਕਾ ਇਹ ਸਮੇਂ ਪਲਾਏ।
ਹੁਣ ਜਦੋਂ ਸਰਣਤ ਬੀਜ ਮੁੱਕਣ 'ਤੇ ਹੀ ਨਾ ਆਵੇ, ਜਿੰਨਿਆਂ ਨੂੰ ਮਾਰੇ ਹੋਰ ਬਣੀ ਜਾਣ, ਫਿਰ ਕੀ ਹੋਇਆ, ਚੰਡੀ ਆਪਣੇ ਜਿੰਨੇ ਗਣ ਸੀ ਉਹਦੇ ਨਾਲ ਲੜਨ ਵਾਲੇ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਦੁਰਗਾ ਅਲੋਪ ਹੋ ਗਏ, ਹੋਈ ਅਲੋਪ ਭਵਾਨੀ। ਕਹਿੰਦੇ ਉਹ ਗੁਪਤ ਹੋ ਗਏ, ਪ੍ਰਗਟ ਨਹੀਂ ਹੋਈ, ਕਿਉਂਕਿ ਮਾਰੀ ਜਾਂਦੀ ਹੋਰ ਬਣੀ ਜਾਂਦੇ, ਕਿੰਨਾ ਕੁ ਹੋਰ, ਧਰਤੀ ਸਾਰੀ ਇੰਗਤ ਹੋ ਗਈ, ਵੇਖਿਆ ਵੀ ਪ੍ਰਕਿਰਤੀ ਤਾਂ ਸਮਾਪਤ ਹੋ ਜਾਣੀ ਜੇ ਇੱਦਾਂ ਜੰਗ ਚੱਲਦਾ ਰਿਹਾ। ਹਾਂਜੀ,
ਕੋ ਲਰ ਕਰ ਕੋ ਬਿਨ ਲਰੇ ਨੈ ਠਹਿਰਨ ਪਾਏ।
ਚੰਡਕਾ ਦੇ ਨਾਲ ਜਿੰਨੇ ਉਹਦੇ ਗਣ ਸੀ, ਕੋਈ ਲੜਿਆ ਕੋਈ ਨਹੀਂ ਲੜਿਆ, ਕਹਿੰਦੇ ਸਾਰੇ ਇੱਕਦਮ ਹੁਣ ਉੱਥੋਂ ਨਿਕਲਣ ਲੱਗੇ। ਜਦੋਂ ਚੰਡਕਾ ਨਿਕਲੀ ਉੱਥੋਂ ਜੰਗ ਦੇ ਮੈਦਾਨ 'ਚੋਂ, ਤੇ ਫਿਰ ਨਾਲ ਉਹਦੇ ਜਿੰਨੇ ਗਣ ਸੀ ਲੜਨ ਵਾਲੇ ਉਹ ਵੀ ਚਲੇ ਗਏ।
ਅੰਤਰ ਧਿਆਨ ਹੋਏ ਅੰਬਿਕਾ ਬਿੰਦਿਆ ਚੱਲ ਆਈ।
ਜੋ ਚੰਡੀ ਸੀ ਉਹ ਅੰਤਰ ਧਿਆਨ ਹੋ ਗਈ ਉੱਥੋਂ ਜੰਗ ਦੇ ਮੈਦਾਨ ਚੋਂ। ਅੰਤਰ ਧਿਆਨ ਹੋ ਕੇ ਜੋ ਬਿੰਦਿਆ ਚੱਲ ਪਹਾੜ ਹੈ ਪਰਬਤ ਹੈ ਉੱਥੇ ਚੱਲ ਕੇ ਆ ਗਈ।
ਬਨ ਮੂਰਤ ਤਪ ਕਰਤ ਪੀ ਕਹਿ ਲਖੀ ਨ ਜਾਈ।
ਉੱਥੇ ਜੰਗਲ ਚ ਕਿਤੇ ਗੁਪਤ ਹੋ ਕੇ ਤਪ ਕਰਨ ਲੱਗੇ, ਕਿਉਂਕਿ ਚੰਡਕਾ ਨੇ ਆਪਣੇ ਵਿੱਚੋਂ ਦੂਸਰੀ ਸ਼ਕਤੀ ਪ੍ਰਗਟ ਕਰਨੀ ਸੀ। ਕਾਲਕਾ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੈ ਚੰਡੀ ਦੀ ਵਾਰ ਚ ਮਹਾਰਾਜ ਨੇ ਸਾਰੀ ਕਥਾ ਚੰਡੀ ਦੀ ਵਾਰ ਦੇ ਆਧਾਰਿਤ ਹੈ, ਜੋ ਕਲਗੀਧਰ ਜੀ ਦੀ ਬਾਣੀ ਹੈ ਉਸੇ ਆਧਾਰ ਤੇ ਮਹਾਰਾਜ ਜੀ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਫਿਰ ਉਹ ਜਿਹੜੀ ਚੰਡਕਾ ਸੀ ਦੁਰਗਾ ਉਹ ਜੰਗਲ ਚ ਚਲੀ ਗਈ ਬਿੰਦਿਆ ਚੱਲ ਪਹਾੜ ਤੇ, ਉੱਥੇ ਜਾ ਕੇ ਉਹ ਤਪ ਕਰਨ ਲੱਗੀ ਆਪਣੇ ਅੰਦਰ ਸ਼ਕਤੀ ਜਗਾਉਣ ਲਈ, ਜਿਹਦੇ ਨਾਲ ਸਰੁਣਤ ਬੀਜ ਨੂੰ ਖਤਮ ਕੀਤਾ ਜਾ ਸਕੇ। ਹਾਂਜੀ,
ਅਸੁਰ ਲਗੇ ਤਬ ਖੋਜ ਨੇ ਇਤੇ ਉਤ ਚੌਂਕਾਏ।
ਹੁਣ ਦਾਨਵ ਜਿਹੜੇ ਸੀ ਉਹ ਲੱਭਣ ਲੱਗੇ ਵੀ ਗਈ ਕਿੱਥੇ ਆ, ਉਹਨੂੰ ਪਾਲੋ। ਉਹ ਲੱਭਣ ਵਾਸਤੇ ਜਿਉਂ ਚੱਲੇ, ਕੋਈ ਸੱਜੇ ਕੋਈ ਖੱਬੇ, ਸਭ ਦੌੜੇ ਲੱਭੋ ਗਈ ਕਿੱਥੇ ਹੈ। ਉਹਨੂੰ ਚੰਡਕਾ ਨੂੰ ਭਾਲਣ ਵਾਸਤੇ ਜਿਹੜੇ ਦਾਨਵ ਸੀ ਉਹ ਤੁਰ ਪਏ।
ਇੱਕ ਤਪਸੀ ਤਪ ਨਿਦ ਤਹਾਂ ਜਿਸ ਸਿੱਖ ਸਮੁਦਾਏ।
ਹੁਣ ਬਿੰਦਿਆ ਚੱਲ ਪਹਾੜ ਦੇ ਉੱਤੇ ਇੱਕ ਤਪਸਵੀ ਮਹਾਂਪੁਰਖ ਸਨ ਜਿਨ੍ਹਾਂ ਦਾ ਨਾਮ ਸੀ ਸਮੁੰਦਰ ਰਿਸ਼ੀ ਜੀ, ਬਹੁਤ ਬੰਦਗੀ ਵਾਲੇ ਮਹਾਨ ਤਪਸਵੀ। ਉਹ ਬੈਠੇ ਤਪ ਕਰ ਰਹੇ ਸੀ, ਇਹ ਉਹਦੇ ਕੋਲ ਚਲੇ ਗਏ ਦਾਨਵ ਜਿਹੜੇ ਸਨ ਸਮੁੰਦਰ ਰਿਸ਼ੀ ਜੀ ਦੇ ਕੋਲ ਆ ਕੇ ਕਹਿਣ ਲੱਗੇ।
ਜੁਗ ਰਾਖਸ਼ ਤੈ ਜੂਤ ਪਤ ਬੂਜਨ ਤਬ ਲਾਗੇ।
ਉਹ ਦਾਨਵ ਸੀ ਜਿਹੜੇ ਆਪਣੀ ਸੈਨਾ ਸਮੇਤ ਆਏ ਬਿੰਦਿਆ ਚੱਲ ਪਹਾੜ ਤੇ, ਔਰ ਉਸ ਰਿਸ਼ੀ ਨੂੰ ਪੁੱਛਣ ਲੱਗੇ।
ਬੇਲ ਸੁਬੇਲੇ ਨਾਮ ਜਿਨ ਮਨ ਮੈ ਰਿਸ ਜਾਗੇ।
ਉਹਨਾਂ ਵਿੱਚੋਂ ਜਿਹੜੇ ਦੋ ਵੱਡੇ ਦਾਨਵ ਸੀ, ਇੱਕ ਦਾ ਨਾਮ ਸੀ ਬੇਲ ਤੇ ਦੂਜੇ ਦਾ ਨਾਮ ਸੀ ਸੁਬੇਲ, ਨਾਲ ਸੈਨਾ ਬੜੀ ਸੀ ਉਹਨਾਂ ਦੇ ਰਾਖਸ਼ਾਂ ਦੇ, ਉਸ ਰਿਸ਼ੀ ਨੂੰ ਇਹ ਬੜੇ ਗੁੱਸੇ ਚ ਆ ਕੇ ਪੁੱਛਣ ਲੱਗੇ।
ਹਾਏ ਹਾਏ ਕਰ ਖੋਜ ਤੇ ਤ੍ਰੀਏ ਕਹਾਂ ਪਲਾਈ।
ਇਹਨਾਂ ਨੇ ਸਿੱਧਾ ਆ ਕੇ ਸਮੁੰਦਰ ਰਿਸ਼ੀ ਜੀ ਨੂੰ ਕਹਿਣ ਲੱਗੇ ਕਿ ਅਸੀਂ ਇੱਕ ਔਰਤ ਦੀ ਭਾਲ ਕਰ ਰਹੇ ਹਾਂ, ਕੋਈ ਔਰਤ ਆਈ ਹੈ ਇਸ ਪਾਸੇ। ਸਮੁੰਦਰ ਰਿਸ਼ੀ ਨੂੰ, ਕਿਉਂਕਿ ਦਾਨਵਾਂ ਨੂੰ ਨਹੀਂ ਪਤਾ ਵੀ ਉਹ ਤਾਂ ਚੰਡੀ ਸੀ, ਉਹਨੂੰ ਔਰਤ ਹੀ ਸਮਝ ਰਹੇ ਸੀ ਵੀ ਸਾਡੇ ਨਾਲ ਜਿਹੜੀ ਲੜ ਰਹੀ ਸੀ ਕੋਈ ਔਰਤ ਸੀ। ਕਹਿਣ ਲੱਗੇ ਇੱਕ ਔਰਤ ਹੈ। ਕਹਿਣ ਲੱਗੇ ਵੀ ਕਿੱਦਾਂ ਦੀ ਔਰਤ? ਉਹਨਾਂ ਨੇ ਆਖਿਆ ਵੀ ਸ਼ਾਇਦ ਕੋਈ ਮਾਈ ਬੀਬੀ ਹੋਊ। ਉਹ ਕਹਿਣ ਲੱਗੇ ਹਰ ਸੋ ਮੁੱਖ ਹੈ ਹਰਤੀ ਦੁੱਖ ਹੈ। ਕਲਗੀਧਰ ਜੀ ਨੇ ਫਿਰ ਉਹ ਬਚਨ ਲਿਖੇ ਚੰਡੀ ਚਰਿੱਤਰ 'ਚ, ਹਰ ਸੋ ਮੁੱਖ ਹੈ ਹਰਤੀ ਦੁੱਖ ਹੈ, ਹਰ ਹਾਰ ਪ੍ਰਭਾ ਹਰ ਨਿਹਰ ਹੈ, ਹਰ ਸੇ ਭਰਟੇ। ਉਹਦਾ ਰੂਪ ਵਰਣਨ ਕਰਦੇ ਵੀ ਇੱਦਾਂ ਦਾ ਉਹਦਾ ਰੂਪ ਹੈ। ਸਮੁੰਦਰ ਰਿਸ਼ੀ ਜੀ ਨੇ ਆਖਿਆ ਉਹ ਬੇਵਕੂਫੋ, ਉਹ ਕੋਈ ਔਰਤ ਥੋੜ੍ਹੀ ਹੈ, ਉਹ ਤਾਂ ਚੰਡੀ ਹੈ ਦੁਰਗਾ ਹੈ। ਹਾਂਜੀ,
ਕੋ ਲੈ ਗਮਨਿਓ ਕਿਤ ਗਇਓ ਦਿਓ ਰਿਖੀ ਬਤਾਈ।
ਉਹ ਕਹਿਣ ਲੱਗੇ ਨਹੀਂ ਔਰਤ ਹੈ ਉਹ ਕੌਣ ਲੈ ਕੇ ਗਿਆ ਇੱਥੇ, ਦੱਸ ਇੱਥੇ ਕਿਤੇ ਆਈ ਹੈ, ਤੂੰ ਵੇਖੀ ਆ ਤਾਂ ਦੱਸ। ਸਮੁੰਦਰ ਰਿਸ਼ੀ ਨੂੰ ਤਾੜਨਾ ਕਰਕੇ ਪੁੱਛਣ ਲੱਗੇ।
ਰਿਸ ਤਰ ਤਪਸੀ ਤਬ ਕਿਓ ਕਿਉਂ ਕਰ ਬਕਬਾ ਦੇ।
ਸਮੁੰਦਰ ਰਿਸ਼ੀ ਜੀ ਬੜੇ ਰਿਸ ਵਿੱਚ ਆਏ ਤੇ ਕਹਿਣ ਲੱਗੇ ਉਹ ਦਾਨਵੋ ਰਾਖਸ਼ੋ, ਰਾਖਸ਼ੀ ਬਿਰਤੀ ਨਾਲ ਗੱਲਾਂ ਕਰਦੇ ਹੋ, ਇਹ ਬਕਵਾਸ ਕਰਦੇ ਹੋ ਬੋਲਦੇ ਹੋ ਮੂੰਹ ਤੋਂ।
ਸੋ ਪੂਰਨ ਸਭ ਮੈਂ ਸਦਾ ਸ਼ਕਤੀ ਬੜ ਆਦੇ।
ਉਹ ਤਾਂ ਇੱਕ ਸ਼ਕਤੀ ਦੀ ਅੰਸ਼ ਹੈ, ਮਹਾਂਸ਼ਕਤੀ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਚੋਂ ਅੰਸ਼ ਲੈ ਕੇ ਉਹ ਪ੍ਰਗਟ ਹੋਈ, ਉਹ ਤੁਹਾਡੇ ਦਾਨਵਾਂ ਦਾ ਨਾਸ਼ ਕਰਨ ਵਾਸਤੇ, ਤੁਸੀਂ ਉਹਨੂੰ ਔਰਤ ਸਮਝ ਰਹੇ ਹੋ।
ਤਪਸੀ ਨਾਮ ਸਮੁੰਡ ਤੇ ਸੁਣ ਕਰ ਮਤਵਾਰੇ।
ਹੁਣ ਉਹ ਸਮੁੰਦਰ ਰਿਸ਼ੀ ਜੀ ਸਨ, ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਮੂਰਖਤਾ ਵਾਲੀ ਗੱਲ ਕਰ ਰਹੇ ਹੋ, ਉਹਨੂੰ ਔਰਤ ਸਮਝ ਰਹੇ ਹੋ, ਤਾਂ ਸੁਣ ਕੇ ਉਹ ਹੁਣ ਹੰਕਾਰੇ ਹੋਏ। ਦਾਨਵ ਸੀ, ਦਾਨਵ ਦਾ ਸਭ ਤੋਂ ਦਾਨਵੀ ਬਿਰਤੀ ਦਾ ਸਭ ਤੋਂ ਵੱਡਾ ਪ੍ਰਮਾਣ ਪਤਾ ਕੀ ਹੁੰਦਾ? ਅਹੰਕਾਰ। ਹੁਣ ਕੋਈ ਕਹੇ ਜੀ ਅਸੀਂ ਤਾਂ ਬੰਦੇ ਹਾਂ, ਜੇ ਸਾਡੇ ਅੰਦਰ ਕਿਤੇ ਹੰਕਾਰ ਪ੍ਰਬਲ ਹੁੰਦਾ ਤੇ ਅਸੀਂ ਬੰਦੇ ਨਹੀਂ, ਬੰਦਿਆਂ ਦੇ ਭੇਸ ਵਿੱਚ ਦਾਨਵ ਹਾਂ। ਜਿੱਥੇ ਸਾਡਾ ਹੰਕਾਰ ਬੋਲਦਾ ਨਾ ਸਿਰੇ ਚੜ ਕੇ, ਉੱਥੇ ਸਾਡੀ ਦਾਨਵੀ ਬਿਰਤੀ ਕੰਮ ਕਰਦੀ। ਇਹ ਹੁਣ ਬੜੇ ਹੰਕਾਰ ਵਿੱਚ ਮਤਵਾਲੇ ਹੋਏ, ਸਮਝਦੇ ਨਹੀਂ ਸੀ ਕਿਸੇ ਨੂੰ ਕੁਝ ਵੀ, ਅਸੀਂ ਤਾਂ ਦੇਵਪੁਰੀਆਂ ਜਿੱਤ ਲਈਆਂ, ਇੰਦਰ ਕੱਢ ਛੱਡਿਆ ਉੱਥੋਂ ਰਾਜ ਭਾਗ ਚੋਂ, ਸਾਡੇ ਸਾਹਮਣੇ ਆਹ ਰਿਸ਼ੀ ਜਿਹਾ ਕੌਣ ਹੈ? ਸਮੁੰਦਰੀ ਸ਼ੀ ਜੀ ਨੂੰ ਵੇਖ ਕੇ ਬੜੇ ਮਤਵਾਲੇ ਹੋ ਕੇ ਬੋਲੇ,
ਧਾਈ ਪਰੀ ਹਿਤ ਮਾਰ ਬੀ ਕਹਿ ਮਾਰੋ ਮਾਰੀ।
ਕਹਿੰਦੇ ਉਹਨੂੰ ਜਨਾਨੀ ਨੂੰ ਤਾਂ ਬਾਅਦ ਮਾਰਾਂਗੇ, ਪਹਿਲਾਂ ਇਹਨੂੰ ਮਾਰੋ ਜਿਹੜਾ ਉਹਦਾ ਪੱਖ ਪੂਰਦਾ। ਲੈ ਕੇ ਜਿਹੜੇ ਹਥਿਆਰ ਸੀ ਉਹਨਾਂ ਦੇ ਕੋਲ, ਸਮੁੰਦਰ ਰਿਸ਼ੀ ਜੀ ਨੂੰ ਮਾਰਨ ਵਾਸਤੇ ਦੌੜ ਕੇ ਆਉਣ ਲੱਗੇ।
ਮਨ ਮੈਂ ਮੁਨੀ ਵਿਚਾਰ ਕਰ ਕਿਆ ਕਰੇ ਉਪਾਈ।
ਹੁਣ ਸਮੁੰਦਰ ਰਿਸ਼ੀ ਜੀ ਜਿਹੜੇ ਸੁਮਨੀਸ਼ਵਰ ਸੀ, ਤਪੱਸਵੀ ਸੀ, ਉਹ ਮਨ ਚ ਵਿਚਾਰ ਕਰਨ ਲੱਗੇ ਵੀ ਹੁਣ ਇਹ ਦਾਨਵ ਨੇ ਗਲ ਪੈਣਗੇ, ਲੜਨ ਵਾਸਤੇ ਆਉਣਗੇ, ਕੀ ਉਪਾਅ ਕਰੀਏ। ਹਾਂਜੀ,
ਮੇਰਾ ਅਰ ਮਮ ਚੇਲਕਾ ਨੇ ਧਰਮ ਲੜਾਈ।
ਮੇਰਾ ਤੇ ਮੇਰੇ ਚੇਲਿਆਂ ਦਾ ਲੜਾਈ ਕਰਨਾ ਧਰਮ ਨਹੀਂ ਹੈ, ਕਿਉਂਕਿ ਹਰ ਇੱਕ ਵਰਣ ਦਾ ਉਦੋਂ ਧਰਮ, ਤਪੱਸਵੀ ਦਾ ਧਰਮ ਲੜਨਾ ਨਹੀਂ ਹੈ, ਤਪੱਸਵੀ ਦਾ ਧਰਮ ਹੈ ਸਿਰਫ ਤਾਂ ਸਿਰਫ ਤਪ ਕਰਨਾ। ਤੇ ਮੇਰਾ ਇਹ ਬ੍ਰਾਹਮਣ ਤਨ ਹੈ, ਬ੍ਰਾਹਮਣ ਦਾ ਕੰਮ ਨਹੀਂ ਲੜਨਾ, ਛੱਤਰੀਆਂ ਦਾ ਕੰਮ ਹੁੰਦਾ ਲੜਨਾ। ਵੀ ਮੇਰਾ ਇਹ ਸਰੀਰ ਜਿਹੜਾ ਤਪੱਸਵੀਆਂ ਦਾ, ਮੇਰੇ ਚੇਲੇ ਵੀ ਤਪੱਸਵੀ ਨੇ, ਇਹਨਾਂ ਦਾ ਧਰਮ ਲੜਾਈ ਕਰਨਾ ਨਹੀਂ ਹੈ। ਹਾਂਜੀ,
ਬ੍ਰਹਮਣ ਬ੍ਰਹਮ ਪਰਾਇਣਾ ਨਿਤ ਨੇਮ ਹਮਾਰਾ।
ਸਾਡਾ ਨਿਤ ਨੇਮ ਹੈ ਕਿ ਅਸੀਂ ਬ੍ਰਹਮ ਪਰਾਇਣਾ ਤੇ ਅਸੀਂ ਜੀਵ ਹੱਤਿਆ ਨਹੀਂ ਕਰ ਸਕਦੇ। ਜੀਵ ਹੱਤਿਆ ਕਰਨਾ ਸਾਡਾ ਧਰਮ ਨਹੀਂ ਹੈ, ਜਦੋਂ ਮਾਰਾਂਗੇ ਮਰਨਗੇ, ਜੀਵ ਹੱਤਿਆ ਹੋਵੇਗੀ, ਜੀਵ ਹਿੰਸਾ ਹੋਵੇਗੀ, ਤੋ ਬ੍ਰਹਮ ਪਰਾਇਣ ਹੋਣ ਕਰਕੇ ਸਾਡਾ ਧਰਮ ਨਹੀਂ ਹੈ ਜੰਗ ਲੜਨਾ ਤੇ ਇਹਨਾਂ ਨੂੰ ਮਾਰਨਾ।
ਸ਼ੇਰ ਖਾਲ ਲੇ ਹੱਥ ਮੈਂ ਮੁਕਤੇ ਹੰਕਾਰਾ।
ਸਮੁੰਦਰ ਰਿਸ਼ੀ ਜੀ ਜਿਹੜੀ ਖੱਲ ਤੇ ਬਹਿ ਕੇ ਤਪ ਕਰਦੇ ਸੀ, ਉਹ ਸ਼ੇਰ ਦੀ ਖੱਲ ਸੀ, ਉਹਦੇ ਤੇ ਬਹਿ ਕੇ ਉਹ ਤਪ ਕਰਦੇ ਸੀ। ਉਹਨਾਂ ਨੇ ਉਹ ਖੱਲ ਆਪਣੇ ਹੱਥਾਂ 'ਚ ਲਈ ਔਰ ਹੱਥਾਂ ਵਿੱਚ ਲੈ ਕੇ ਉਸ ਖੱਲ ਨੂੰ ਪੂਰਨ ਤੌਰ 'ਤੇ ਜਿੰਨੀ ਤਪੱਸਿਆ ਸਮੁੰਦਰ ਰਿਸ਼ੀ ਜੀ ਮਹਾਂਪੁਰਖਾਂ ਨੇ ਕੀਤੀ ਸੀ ਆਪਣੀ, ਉਸ ਪੂਰਨ ਤਪ ਦਾ ਬਲ ਇੱਕ ਜਗ੍ਹਾ 'ਤੇ ਕੇਂਦਰਿਤ ਕੀਤਾ, ਆਪਣੇ ਅੰਦਰ ਉਸ ਸ਼ਕਤੀ ਨੂੰ ਇਕੱਠਿਆਂ ਕੀਤਾ, ਇਕੱਠਿਆਂ ਕਰਕੇ ਉਸ ਸ਼ਕਤੀ ਦੇ ਨਾਲ ਉਹ ਖੱਲ ਨੂੰ ਝਟਕਿਆ।
ਤੇਜ ਪੁੰਜ ਨਿਕਸਿਓ ਪੁਰਖ ਸੰਗਰਾਮ ਮਚਾਵਾ।
ਜਦੋਂ ਹੰਕਾਰਾ ਮਾਰਿਆ, ਆਖਿਆ ਤਪੱਸਵੀ ਦੇ ਇਸ ਤਪ 'ਚੋਂ ਮਹਾਨ ਸੂਰਬੀਰ ਦੁਸ਼ਦਮਨ ਜੀ ਪੈਦਾ ਹੋਵਣ। ਕਹਿੰਦੇ ਉਸ ਵੇਲੇ ਉਸ ਖੱਲ 'ਚੋਂ ਇੱਕ ਮਹਾਨ ਤਪੱਸਵੀ, ਬੜਾ ਬਲਵਾਨ ਸਰੀਰ, ਬੜਾ ਤੇਜਸਵੀ, ਤਪ 'ਚੋਂ ਹੀ ਪੈਦਾ ਹੋਏ, ਰਕਤ ਬਿੰਦ ਤੋਂ ਨਹੀਂ, ਤਪ ਦੀ ਸ਼ਕਤੀ ਤੋਂ ਪੈਦਾ ਹੋਏ। ਉਸ ਤਪ ਦੀ ਸ਼ਕਤੀ ਤੋਂ ਜਦੋਂ ਮਹਾਨ ਉਹ ਤਪੱਸਵੀ ਪੈਦਾ ਹੋਏ,
ਦਸ ਲੱਖ ਬਰਸ ਸਹੰਸਰ ਪੰਚ ਕਮਸਾਨ ਮਚਾਵਾ।
ਕਹਿੰਦੇ ਜਦੋਂ ਸਮੁੰਦਰ ਰਿਸ਼ੀ ਜੀ ਦੇ ਉਸ ਖੱਲ ਤੋਂ ਜਦੋਂ ਤਪੱਸਵੀ ਪੈਦਾ ਹੋਇਆ, ਉਸ ਤਪੱਸਵੀ ਨੇ ਫਿਰ ਜੰਗ ਸ਼ੁਰੂ ਕੀਤਾ। ਲੜਨ ਵਾਸਤੇ ਪੈਦਾ ਕੀਤਾ ਸੀ ਸਮੁੰਦਰ ਰਿਸ਼ੀ ਜੀ ਨੇ, ਆਪ ਲੜ ਨਹੀਂ ਸੀ ਸਕਦੇ, ਉਹ ਤਪ ਦੇ ਵਿੱਚੋਂ ਪੈਦਾ ਕੀਤਾ ਵੀ ਅਸੀਂ ਬ੍ਰਹਮ ਪਰਾਇਣ, ਅਸੀਂ ਨਹੀਂ ਲੜ ਸਕਦੇ। ਕਹਿੰਦੇ 10 ਲੱਖ ਤੇ 5,000 ਸਾਲ, 10 ਲੱਖ 5,000 ਸਾਲ ਤੱਕ ਉਹਨਾਂ ਦਾਨਵਾਂ ਨਾਲ ਉਹ ਤਪੱਸਵੀ ਲੜਦੇ ਰਹੇ, ਇੰਨਾ ਲੰਮਾ ਸਮਾਂ ਲੜਦੇ ਹੀ ਰਹੇ, ਜੰਗ ਹੀ ਕਰਦੇ ਰਹੇ।
ਮੂਰਤ ਤੇ ਉੱਠ ਚੰਡਿਕਾ ਔਰ ਕ੍ਰੋਧੇ ਉਪਾਏ।
ਉਹਨਾਂ ਸਮਾਂ ਜਿਹੜੀ ਚੰਡੀ ਸੀ ਉਹ ਤਪ ਕਰ ਰਹੀ ਸੀ, ਚੰਡਕਾ ਦੇ ਮੱਥੇ ਦੇ ਵਿੱਚੋਂ ਨਿਕਲੀ ਮੱਥਾ ਫੋੜ ਕੇ ਜਦੋਂ ਉਹ ਤਪ ਕੀਤਾ, ਉਹਦਾ ਵੀ ਤਪ ਸੰਪੂਰਨ ਹੋ ਗਿਆ, ਉਹ ਆਪਣੀ ਸ਼ਕਤੀ ਦੇ ਨਾਲ ਆਈ।
ਯੁੱਧ ਕਰੇ ਉਹ ਬਦ ਕਰ ਅਸੁਰ ਰਣ ਕਰਤ ਖਪਾਏ।
ਫਿਰ ਵੱਧ ਕੇ ਜਿੱਦ ਕਰਕੇ ਫਿਰ ਜੰਗ ਦੇ ਮੈਦਾਨ 'ਚ ਦੇਵੀ ਨੇ ਆ ਕੇ ਨਾਲ ਕਾਲਕਾ ਰਲ ਗਈ। ਉਹਨੇ ਆਖਿਆ ਵੀ ਸਰਣਤ ਬੀਜ ਦਾ ਖੂਨ ਥੱਲੇ ਡਿੱਗਦਾ ਤੇ ਪੈਦਾ ਹੁੰਦੇ ਨੇ ਹੋਰ, ਇਹ ਖੂਨ ਡਿੱਗਣ ਹੀ ਨਹੀਂ ਦੇਣਾ। ਉਹ ਕਹਿਣ ਲੱਗੀ ਮੈਂ ਕੱਟਾਂਗੀ, ਤੂੰ ਪਾਨ ਕਰ। ਕਾਲਕਾ ਨੂੰ ਕਿਹਾ ਵੀ ਤੂੰ ਹੱਥ 'ਚ ਖੱਪਰ ਲੈ ਲੈ, ਮੈਂ ਵੱਢਦੀ ਜਾਵਾਂਗੀ, ਜਿਹੜਾ ਖੂਨ ਥੱਲੇ ਡਿੱਗਣੇਗਾ ਉਹਨੂੰ ਖੱਪਰ 'ਚ ਭਰ ਕੇ ਪੀ ਵੀ ਜਾਈਂ, ਥੱਲੇ ਡਿੱਗਣ ਹੀ ਨਾ ਦੇਈਂ, ਸੁਰਣਤ ਬੀਜ ਪੈਦਾ ਹੀ ਨਾ ਹੋਣਗੇ। ਕਹਿੰਦੇ ਇਸ ਤਰੀਕੇ ਨਾਲ ਫਿਰ ਦੁਰਗਾ ਅਤੇ ਕਾਲੀ ਇਹ ਦੋਨਾਂ ਸ਼ਕਤੀਆਂ ਨੇ ਰਲ ਕੇ ਉਸ ਸਰਣਤ ਬੀਜ ਦਾ ਨਾਸ਼ ਕੀਤਾ। ਮਹਾਰਾਜ ਕਲਗੀਧਰ ਜੀ ਲਿਖਦੇ ਜਦੋਂ ਮਰਿਆ ਸਰਣਤ ਬੀਜ, ਹੁਣ ਹੂਰਾਂ ਸਰਣਵਤ ਬੀਜ ਨੂੰ ਘੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦ ਹੋਈਆਂ। ਸਰਣਤ ਬੀਜ ਕਹਿੰਦੇ ਜਦੋਂ ਮਰਨ ਲੱਗਾ ਤੇ ਹੂਰਾਂ ਆ ਗਈਆਂ, ਵਰਣ ਵੀ ਏਡਾ ਯੋਧਾ, ਇੱਕ ਹੂਰ ਕਹੇ ਮੈਂ ਵਰਨਾ, ਦੂਜੀ ਕਹੇ ਮੈਂ ਵਰਨਾ, ਇਹ ਸੂਰਮੇ ਨੂੰ ਲੜ ਪਈਆਂ। ਲਾੜਾ ਦੇਖਣ ਲਾੜੀਆਂ, ਉਹ ਸਾਰੀਆਂ ਲਾੜੀਆਂ ਬਣੀਆਂ ਹੋਈਆਂ ਸੁਰਣਤ ਬੀਜ ਨੂੰ ਲਾੜੇ ਦੇ ਰੂਪ 'ਚ, ਚੌਗਿਰਦ ਹੋਈਆਂ। ਕਿਉਂ ਕਹਿੰਦੇ ਫਿਰ ਉਸ ਸਰਣਤ ਬੀਜ ਦਾ ਨਾਸ਼ ਕੀਤਾ, ਦਾਨਵਾਂ ਦਾ ਨਾਸ਼ ਹੋਇਆ?
ਬੀਜੇ ਪਾਏ ਤਿਸ ਪੁਰਖ ਕੋ ਨਿਜ ਨਿਕਟ ਬਿਠਾਇਓ।
ਹੁਣ ਦੁਸ਼ਟ ਜਿਹੜਾ ਉਹ ਤਪਸਵੀ ਪੈਦਾ ਹੋਇਆ ਸੀ, ਉਹਨੇ ਬੜੀ ਵੱਡੀ ਸਹਾਇਤਾ ਕੀਤੀ ਚੰਡਕਾ ਦੀ, ਕਿਉਂਕਿ ਜਿੰਨਾ ਚਿਰ ਉਹ ਤਪ ਕਰਦੀ ਰਹੀ ਉਹਨਾਂ ਚਿਰ ਉਹਨਾਂ ਨੇ ਬਹੁਤ ਸਾਰੇ ਦਾਨਵ ਰੋਕੀ ਰੱਖੇ, ਉਹਨਾਂ ਨੂੰ ਮਾਰਿਆ, ਬਹੁਤਿਆਂ ਦਾ ਵੱਧ ਕੀਤਾ। ਇਹ ਜਾਣ ਕੇ ਚੰਡਕਾ ਜਿਹੜੀ ਸੀ ਉਹਨੇ ਉਸ ਪੁਰਖ ਨੂੰ ਤਪਸਵੀ ਨੂੰ ਬੁਲਾਇਆ।
ਹੇ ਤਪਸੀ ਤਪ ਕਹਿ ਕਹਿਓ ਤੈਂ ਜੁੱਧ ਮਚਾਇਓ।
ਕਹਿਣ ਲੱਗੇ ਹੇ ਤਪਸਵੀ, ਤੂੰ ਤਪ ਚੋਂ ਪੈਦਾ ਹੋਇਆ ਔਰ ਭਿਆਨਕ ਜੁੱਧ ਮਚਾਇਆ ਹੈ।
ਮੇਰੀ ਕਰੀ ਸਹਾਇਤਾ ਹੱਥ ਸ਼ਤਰੂ ਲੜਾਈ।
ਕਹਿੰਦੇ ਚੰਡੀ ਨੇ ਹੱਥ ਜੋੜੇ ਤੇ ਆਖਿਆ, ਹੇ ਤਪਸਵੀ, ਤੁਸੀਂ ਮੇਰੀ ਬੜੀ ਵੱਡੀ ਸਹਾਇਤਾ ਕੀਤੀ ਹੈ। ਜੰਗ ਦੇ ਮੈਦਾਨ ਚ ਬਹੁਤ ਸਾਰੇ ਦਾਨਵ, ਬਹੁਤ ਸਾਰੇ ਰਾਖਸ਼ ਤੁਸੀਂ ਜੰਗ ਦੇ ਮੈਦਾਨ ਚ ਮਾਰੇ ਹਨ।
ਇੱਕ ਬਾਰ ਹੋ ਆਏ ਹੋ ਤੁਮ ਲਿਓ ਬੁਲਾਈ।
ਕਹਿਣ ਲੱਗੇ ਸਾਡੇ ਵੱਲੋਂ ਤੁਹਾਨੂੰ ਸ਼ੁਭ ਅਸੀਸਾਂ, ਤੁਸੀਂ ਤਪ ਕਰੋ। ਅਕਾਲ ਪੁਰਖ ਜੀ ਦੇ ਚਰਨਾਂ ਚ ਸਾਡੀ ਅਰਦਾਸ ਹੈ ਕਿ ਇੱਕ ਵਾਰੀ ਜਦੋਂ ਤੁਸੀਂ ਫਿਰ ਆਉਣ ਵਾਲੇ ਸਮੇਂ 'ਚ ਦੂਸਰਾ ਜਾਮਾ ਧਾਰਨ ਕਰਨਾ, ਉਦੋਂ ਅਕਾਲ ਪੁਰਖ ਜੀ ਦੀ ਸ਼ਕਤੀ ਤੁਸੀਂ ਬੁਲਾਓਗੇ ਔਰ ਉਹ ਤੁਹਾਡੇ ਆਵਾਹਨ 'ਤੇ ਪ੍ਰਗਟ ਹੋਵੇਗੀ।
ਮੈਂ ਪ੍ਰਸੰਨ ਅਬ ਜਾਚ ਬਰ ਕਹਿ ਬਾਪ ਇਹ ਤੇਰਾ।
ਮੇਰੇ ਵੱਲੋਂ ਇਹ ਸ਼ੁਭ ਕਾਮਨਾ ਹੈ, ਉਹ ਦੇਵੀ ਕਹਿਣ ਲੱਗੀ ਕਿ ਤੁਹਾਡਾ ਆਹ ਜਿਹੜਾ ਸਰੀਰ ਹੈ ਬਾਪ, ਇਹ ਜਿਹੜਾ ਸਰੀਰ ਤੁਸੀਂ ਧਾਰਨ ਕੀਤਾ,
ਦੁਸ਼ਟ ਦਮਨ ਧਰ ਨਾਮ ਤੁਵ ਜਗ ਵਿਦਤ ਕਨੇਰਾ।
ਤੁਹਾਡੇ ਇਸ ਸਰੀਰ ਦਾ ਨਾਮ ਸੰਸਾਰ ਵਿੱਚ ਦੁਸ਼ਟ ਦਮਨ ਕਰਕੇ ਪ੍ਰਗਟ ਹੋਵੇਗਾ, ਸਾਰੇ ਜਗਤ 'ਚ ਪ੍ਰਸਿੱਧ ਹੋਵੇਗਾ ਦੁਸ਼ਟ ਦਮਨ ਦੇ ਰੂਪ 'ਚ।
ਸਤਿ ਸ੍ਰੀ ਅਕਾਲ।
ਕਿਉਂਕਿ ਬੜੇ ਦੁਸ਼ਟਾਂ ਨੂੰ ਤੁਸੀਂ ਦਮਨ ਕੀਤਾ, ਦਮਨ ਦਾ ਮਤਲਬ ਮਾਰਿਆ, ਖਤਮ ਕੀਤਾ, ਰੋਕੀ ਰੱਖਿਆ, ਮੇਰੇ ਤਾਂ ਹੀ ਨਹੀਂ ਆਉਣ ਦਿੱਤਾ, ਮੈਂ ਤਪ ਕਰਦੀ ਸਾਂ। ਤੁਸੀਂ ਇਹਨਾਂ ਸਾਰੇ ਦੁਸ਼ਟਾਂ ਦਾ ਦਮਨ ਕੀਤਾ, ਤੁਹਾਡੇ ਇਸ ਸਰੀਰ ਦਾ ਨਾਮ ਦੁਸ਼ਟ ਦਮਨ। ਮਹਾਰਾਜ ਜੀ ਕਹਿੰਦੇ ਉਹ ਸਾਡਾ ਪੂਰਵ ਜਨਮ ਸੀ, ਸਿੰਘਾਂ ਨੂੰ ਦੱਸ ਰਿਹਾ, ਉਹ ਸਾਡਾ ਪੂਰਵ ਜਨਮ ਸੀ ਦੁਸ਼ਟ ਦਮਨ ਦਾ।
ਤੇਰੀ ਸਭ ਸੰਗਤ ਪਈ ਬਨ ਗੁਰੂ ਵਡੇਰਾ।
ਤੁਹਾਡੇ ਨਾਲ ਅਕਾਲ ਪੁਰਖ ਦੀ ਸ਼ਕਤੀ ਕਹਿੰਦੇ ਉਹ ਅਲੋਪ ਹੋ ਗਈ, ਫਿਰ ਅਕਾਲ ਪੁਰਖ ਦੇ ਕੋਲੋਂ ਇੱਕ ਆਵਾਜ਼ ਆਈ ਜਿਹਨੂੰ ਆਕਾਸ਼ਬਾਣੀ ਕਹਿੰਦੇ ਹੈ, ਆਕਾਸ਼ ਵਿੱਚੋਂ ਗੂੰਜ ਆਈ ਜੋ ਦੁਸ਼ਟ ਦਮਨ ਜੀ ਨੂੰ ਕਹਿਣ ਲੱਗੀ। ਉਹ ਅਕਾਲ ਪੁਰਖ ਦੀ ਆਵਾਜ਼ ਹੈ ਕਿ ਹੇ ਦੁਸ਼ਟ ਦਮਨ ਜੀ, ਇਸ ਸਰੀਰ ਵਿੱਚ ਜਿੰਨੇ ਤੁਹਾਡੇ ਨਾਲ ਤੁਹਾਡੇ ਚੇਲੇ ਤਪ ਕਰਨਗੇ, ਤਪੱਸਿਆ ਕਰਨਗੇ, ਉਹ ਅਗਲੇ ਜਨਮ 'ਚ ਸਾਰੇ ਤੁਹਾਡੇ ਸਿੱਖੀ ਧਾਰਨ ਕਰਨ ਵਾਲੇ ਸਿੱਖ ਹੋਣਗੇ। ਭਾਈ ਦਇਆ ਸਿੰਘ, ਧਰਮ ਸਿੰਘ ਵਰਗੇ ਸਾਰੇ ਮਹਾਂਪੁਰਖ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੂਰਵ ਜਨਮ ਦੇ ਸੰਗੀ ਨੇ ਖਾਲਸਾ ਜੀ, ਉਹ ਸਾਰੇ ਜਿਵੇਂ ਭਗਤ ਜੀ ਨੇ ਕਿਹਾ ਨਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਓ ਨਾ ਜਾਈ। ਮਹਾਰਾਜ ਇਸ ਜਨਮ ਦੇ ਇਕੱਲੇ ਥੋੜ੍ਹੀ ਹਾਂ, ਪਿਛਲੇ ਜਨਮ 'ਚ ਵੀ ਤੁਹਾਡੇ ਸੇਵਕ ਸਾਂ। ਭਾਈ ਦਇਆ ਸਿੰਘ, ਧਰਮ ਸਿੰਘ ਜੀ ਵਰਗੇ ਮਹਾਂਪੁਰਖ ਜਿਵੇਂ ਸਿੱਖੀ ਨਿਭਾ ਕੇ ਗਏ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਇਹ ਸਾਰੇ ਕਲਗੀਧਰ ਪਾਤਸ਼ਾਹ ਦੇ ਪੂਰਵ ਜਨਮ ਦੇ ਸੰਗੀ ਨੇ। ਹਾਂਜੀ,
ਧਰੀਏ ਮੋਏ ਸਰੂਪ ਕੋ ਸਭ ਸਿੱਖਨ ਕੇਰਾ।
ਜਿਤਨੇ ਤੁਹਾਡੇ ਸਿੱਖ ਨੇ ਆਉਣ ਵਾਲੇ ਸਮੇਂ 'ਚ ਹੋਣਗੇ, ਜਦੋਂ ਕਲੀ ਕਾਲ ਦਾ ਸਮਾਂ ਹੋਵੇਗਾ, ਉਸ ਵੇਲੇ ਉਹ ਸਾਰੇ ਸਿੱਖਾਂ ਵਿੱਚ ਤੁਹਾਡੀ ਕਲਾ ਅਕਾਲ ਪੁਰਖ ਦੀ ਸ਼ਕਤੀ ਵਰਤੇਗੀ।
ਕਯੋ ਪੁਰਖ ਨੇ ਸੁਨਤ ਬਰ ਹੋਏ ਸਿੰਘ ਸੁਨਾਮੂ।
ਕਹਿੰਦੇ ਸਿੰਘ ਨਾਮ, ਦੁਸ਼ਟ ਦਮਨ ਜੀ ਨੇ ਕਿਹਾ ਮੈਂ ਆਪਣਾ ਨਾਮ ਸਿੰਘ ਰੂਪ 'ਚ ਪ੍ਰਗਟ ਕਰਾਂਗਾ।
ਕੇਸ ਖੁੱਲੇ ਕੱਟ ਤਾਗ ਬਿਨ ਪੰਥ ਸੋ ਅਭਿਰਾਮੂ।
ਮੈਂ ਜਿਹੜਾ ਪੰਥ ਪੈਦਾ ਕਰਾਂਗਾ ਉਸ ਵੇਲੇ, ਉਹ ਕੇਸਾ ਧਾਰੀ ਹੋਵੇਗਾ, ਗਲ 'ਚ ਧਾਗਾ ਨਹੀਂ ਪਾਏਗਾ, ਜਨੇਊ ਨਹੀਂ ਪਾਏਗਾ, ਔਰ ਤੇੜ ਕਛਹਿਰਾ ਹੋਵੇਗਾ, ਸ਼ਸਤਰ ਧਾਰੀ ਸੂਰਮਿਆਂ ਦਾ ਪੰਥ, ਉਹ ਪੰਥ ਅਸੀਂ ਅਗਲੇ ਜਨਮ ਦੇ ਵਿੱਚ ਪੈਦਾ ਕਰਾਂਗੇ।
ਤੇਜ ਸ਼ਸਤਰ ਕੋ ਦੀਜੀਏ ਸਭ ਰਚਨ ਤੁਹਾਰੀ।
ਔਰ ਅਸੀਂ ਆਪਣੇ ਉਸ ਪੰਥ ਨੂੰ ਸ਼ਸਤਰ ਦਾ ਤੇਜ ਦੇਵਾਂਗੇ। ਅਕਾਲ ਪੁਰਖ ਜੀ ਕੋਲੋਂ ਅਸੀਂ ਇਹ ਮੰਗ ਮੰਗਦੇ ਹਾਂ ਕਿ ਸਾਡੇ ਪੰਥ ਵਿੱਚ ਆਪਣੇ ਤੇਜ ਨੂੰ ਪ੍ਰਵੇਸ਼ ਕਰਨਗੇ।
ਉਗਤ ਮੁਕਤ ਪਦਵੀ ਮਿਲੇ ਅਰ ਗਿਰਾ ਉਦਾਰੀ।
ਜਿਹੜਾ ਗੁਰੂ ਪੰਥ 'ਚ ਸ਼ਾਮਲ ਹੋਵੇਗਾ ਉਹਨੂੰ ਭੁਗਤੀ ਤੇ ਮੁਕਤੀ ਦੋਵੇਂ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਹੋਣਗੇ। ਭੁਗਤੀ ਇਸ ਲੋਕ ਦੀ ਹੈ, ਮੁਕਤੀ ਪਰਲੋਕ ਦੀ ਹੈ। ਮਹਾਰਾਜ ਕਹਿੰਦੇ ਭੁਗਤ ਮੁਕਤ ਦੋਵੇਂ ਗੁਰੂ ਕੇ ਪੰਥ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਪ੍ਰਾਪਤ ਹੋਣਗੇ।
ਜੁਦ ਅਸੁਰ ਗਨ ਕੋ ਸਦਾ ਹਤਲੀ ਛਿਤ ਰਾਜੂ,
ਕਹਿੰਦੇ ਅਸੁਰਾਂ ਦਾ ਨਾਸ ਕਰਕੇ ਜਿਵੇਂ ਹੁਣ ਨਾਸ਼ ਕਰਕੇ ਧਰਤੀ ਵਾਪਸ ਕੀਤੀ ਲਈ ਹੈ, ਏਦਾਂ ਉਦੋਂ ਵੀ ਮਲੇਛਾਂ ਦਾ ਨਾਸ਼ ਕਰਕੇ ਧਰਤੀ ਦਾ ਰਾਜ ਆਪਣੇ ਸਿੱਖਾਂ ਨੂੰ ਦੇਵਾਂਗੇ।
ਸ਼੍ਰੀ ਦੇਵੀ ਸੁਨ ਤਬ ਪੰਨਿਓ ਹੋਏ ਸਿੱਧ ਸਭ ਕਾਜੂ,
ਕਹਿੰਦੇ ਅਕਾਲ ਪੁਰਖ ਦੀ ਸ਼ਕਤੀ ਵੱਲੋਂ ਆਵਾਜ਼ ਆਈ ਕਿ ਕਾਰਜ ਇਸੇ ਤਰ੍ਹਾਂ ਹੀ ਸਿੱਧ ਹੋਣਗੇ।
ਪ੍ਰਥਮ ਚਰਨ ਚਤੁਰਥ ਜੁਗੇ ਜਬ ਸਮਾਂ ਸੁਆਵੇਂ,
ਕਹਿੰਦੇ ਜਿਵੇਂ ਪ੍ਰਥਮ ਚਰਨ ਸਤਯੁਗ ਦਾ ਬੀਤੇਗਾ ਸਮਾਂ ਹੋਵੇਗਾ, ਕਲਯੁਗ ਦਾ ਪਹਿਲਾ ਚਰਨ ਬੀਤੇਗਾ।
ਸ਼ੰਕਰ ਹੋਏ ਅਵਤਾਰ ਸ਼ਿਵ ਸ਼ਰੁਤ ਮਤ ਵਿਦਤਾ,
ਉਦੋਂ ਸ਼ੰਕਰਾਚਾਰਿਆ ਦਾ ਅਵਤਾਰ ਹੋਵੇਗਾ।
ਬਿਸ਼ਨ ਅੰਤ ਤੈ ਭਗਨ ਸੁਤ ਹੋਵੇ ਅਵਤਾਰਾ,
ਫਿਰ ਵਿਸ਼ਨੂੰ ਭਗਤ ਦਾ ਕਹਿੰਦੇ ਫਿਰ ਅਵਤਾਰ ਹੋਵੇਗਾ, ਉਹ ਅੱਗੇ ਅੱਗੇ ਚੱਲਦੇ ਜਾਣਗੇ।
ਬਰਤ ਕਿਤੇ ਪਸ਼ਚਾਤ ਤੇ ਤਨ ਲਿਓ ਤੁਮ ਤਾਰਾ,
ਅਕਾਲ ਪੁਰਖ ਜੀ ਨੇ ਵਾਚ ਕਹੇ ਕਿ ਜਦੋਂ ਕੁਝ ਸਮਾਂ ਬੀਤ ਜਾਏਗਾ, ਕਲਯੁਗ ਦਾ ਪਹਿਲਾ ਚਰਨ ਬੀਤੇਗਾ, ਉਸ ਵੇਲੇ ਤੁਸੀਂ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਜਾਓਗੇ। ਹਾਂਜੀ,
ਕਰੋ ਆਵਾਹਨ ਮੋਏ ਕੋ ਤਬ ਹੀ ਤੈ ਆਵੋ,
ਕਹਿੰਦੇ ਉਸ ਵੇਲੇ ਤੁਸੀਂ ਅਕਾਲ ਪੁਰਖ ਦੀ ਸ਼ਕਤੀ ਦਾ ਆਵਾਹਨ ਕਰੋਗੇ, ਅਸੀਂ ਤੁਹਾਡੇ ਵਿੱਚ ਆ ਕੇ ਵਰਤਾਂਗੇ ਔਰ ਤੁਸੀਂ ਪੰਥ ਦੀ ਸਾਜਨਾ ਕਰੋਗੇ।
ਕਰ ਕੈ ਸ਼ਬਦ ਪ੍ਰਕਾਸ਼ ਕੋ ਤੁਮ ਮੈਂ ਦਰਸਾਵੋ,
ਨਹਿ ਅੰਗੀਕਾਰ। ਕਹਿੰਦੇ ਦਿਨ ਵਿੱਚ ਅੰਜਨ ਬਸਨ ਬੰਬ ਦਾ ਮਤਲਬ ਹੁੰਦਾ ਵੀ ਨਿਲੰਬਰੀ ਖਾਲਸਾ। ਕਹਿੰਦੇ ਨੀਲੇ ਜਦੋਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੋਲ ਛਕਾਈ, ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮੇ 'ਚ ਬਚਨ ਲਿਖੇ ਵੀ ਪੰਜਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਨੀਲੇ ਰੰਗ ਦੇ ਬਸਤਰ ਪਵਾਏ, ਆਪ ਵੀ ਨੀਲੇ ਰੰਗ ਦੇ ਬਸਤਰ ਧਾਰਨ ਕੀਤੇ। ਨਿਲੰਬਰੀ, ਨੀਲੇ ਦਾ ਮਤਲਬ ਹੁੰਦਾ ਸੁਰਮਈ। ਸੁਰਮਈ ਜਿਹੜਾ ਆਮ ਕਰਕੇ ਅੱਜ ਅੰਗਰੇਜ਼ੀ 'ਚ ਕਹਿੰਦੇ ਨੇਵੀ ਬਲਿਊ ਕਲਰ ਹੁੰਦਾ, ਥੋੜ੍ਹਾ ਜਿਹਾ ਕਾਲਾ ਜਿਹਾ ਭਾਅ ਮਾਰਦਾ, ਉਹਨੂੰ ਸੁਰਮਈ ਰੰਗ ਕਹਿੰਦੇ, ਹੁੰਦਾ ਨੀਲਾ ਹੀ ਹੈ। ਉਹ ਪੰਥ ਮਹਾਰਾਜ ਜੀ ਨੇ ਪੈਦਾ ਕਰਨਾ, ਇਹ ਬਚਨ ਹੋਏ। ਦੁਸ਼ਟ ਦਮਨ ਜੀ ਨੇ ਕਹੇ
ਬਰ ਦੇਵੀ ਤੇ ਜੋ ਲਿਓ ਰੱਖਿਆ ਕਰ ਮੇਰੀ,
ਕਹਿੰਦੇ ਇਹ ਅਕਾਲ ਪੁਰਖ ਜੀ ਕੋਲੋਂ ਸਾਨੂੰ ਵਰ ਪ੍ਰਾਪਤ ਹੋਇਆ।
ਤਪੀਏ ਤੱਟ ਗੋਦਾਵਰੀ ਲੈ ਸ਼ਕਤ ਵਡੇਰੀ,
ਕਹਿੰਦੇ ਸਮੁੰਦਰ ਰਿਸ਼ੀ ਜੀ ਫਿਰ ਜਿਨ੍ਹਾਂ ਨੇ ਮੈਨੂੰ ਪੈਦਾ ਕੀਤਾ, ਹੁਣ ਪਿਤਾ ਤਾਂ ਉਹੀ ਹੋਏ ਨਾ ਸਮੁੰਦਰ ਰਿਸ਼ੀ ਜੀ, ਜਿਨ੍ਹਾਂ ਦੇ ਤਪ ਦੇ ਵਿੱਚੋਂ ਮੈਂ ਪੈਦਾ ਹੋਇਆ, ਉਹ ਪਿਤਾ ਰੂਪ ਵਿੱਚ। ਉਹਨਾਂ ਨੇ ਕਿਹਾ ਕਿ ਜਾਓ ਹੁਣ ਪਹਿਲਾਂ ਗੋਦਾਵਰੀ ਕੰਢੇ ਜਾ ਕੇ ਤਪ ਕਰੋ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲਾ ਸਥਾਨ ਵੀ ਮਹਾਰਾਜ ਜੀ ਦਾ ਸਤਯੁਗੀ ਤਪ ਸਥਾਨ ਹੈ। ਹਾਂਜੀ,
ਗੋਬੀ ਸਮ ਮੁਝ ਤੇ ਪਇਓ ਰੱਖ ਨਾਮ ਗੋਬਿੰਦੰ,
ਕਹਿੰਦੇ ਜਿਵੇਂ ਲਗਰ ਪੈਦਾ ਹੁੰਦੀ ਨਾ ਕਿਸੇ ਦਰਖਤ ਚੋਂ, ਸਮੁੰਦਰ ਰਿਸ਼ੀ ਜੀ ਕਹਿੰਦੇ ਤੁਸੀਂ ਮੇਰੇ ਵਿੱਚੋਂ ਲਗਰ ਵਾਂਗੂ ਪੈਦਾ ਹੋਏ, ਇਸ ਕਰਕੇ ਤੁਹਾਡਾ ਨਾਮ ਗੋਬਿੰਦ ਸਿੰਘ ਪਦ ਤੁਸੀਂ ਆਪ ਕਿਹਾ, ਇਹ ਗੋਬਿੰਦ ਸਿੰਘ ਨਾਮ ਰੂਪ ਵਿੱਚ ਤੁਸੀਂ ਅੱਗੇ ਪ੍ਰਗਟ ਹੋਵੋਗੇ।
ਗਇਓ ਪਿਤਾ ਕੋ ਨਮੋ ਕਰ ਤਪ ਤਹਾਂ ਆਰੰਭਾ,
ਸਮੁੰਦਰ ਰਿਸ਼ੀ ਜੀ ਨੂੰ ਨਮਸਕਾਰ ਕਰਕੇ ਅਸੀਂ ਤਪ ਕਰਨ ਲਈ ਚਲੇ ਗਏ।
ਐਸੀ ਲਗੀ ਸਮਾਧ ਤਬ ਸੁਰ ਪਿਕਤ ਅਚੰਬਾ,
ਇਹੋ ਜਿਹੀ ਸਮਾਧੀ ਲੱਗੀ ਕਿ ਦੇਵ ਲੋਕ ਦੇ ਵਿੱਚ ਵੀ ਇੱਕ ਵਾਰੀ ਤਰਥੱਲੀ ਮੱਚ ਗਈ।
ਰਹੀ ਸੋ ਲਗੀ ਸਮਾਧਈ ਮਾਇਆ ਪੀ ਐਸੇ,
ਸਮਾਧੀ ਲੱਗੀ ਰਹੀ ਇਹੋ ਜਿਹੀ ਮਾਇਆ ਵਰਤੀ।
ਅੰਤਰ ਤੇ ਨਿਕਸੀ ਕਲਾ ਹੋਏ ਸੁਪਨਾ ਜੈਸੇ,
ਅੰਦਰੋਂ ਹੀ ਉਹ ਕਲਾ ਪ੍ਰਗਟ ਹੋਈ ਜਿਵੇਂ ਸੁਪਨਾ ਜਿਹਾ ਹੋਵੇ।
ਗੁਜਰੀ ਪਾਗਣ ਮਾਤ ਪੀ ਜਨਮੀ ਸੋ ਕਲਾ,
ਕਹਿੰਦੇ ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਛੋਟੀ ਹਸਤੀ ਨਹੀਂ ਹਨ ਖਾਲਸਾ ਜੀ, ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦੀ ਕਲਾ ਹੀ ਆ ਜੋ ਪ੍ਰਗਟ ਹੋਏ ਨੇ ਮਾਤਾ ਗੁਜਰੀ ਜੀ ਦੇ ਸਰੂਪ ਵਿੱਚ। ਹਾਂਜੀ,
ਤੇਗ ਬਹਾਦਰ ਪਿਤਾ ਸੋ ਤਪ ਅਧਿਕ ਪਲਾ ਹੈ,
ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹੀ ਮਹਾਨ ਤਪਸਵੀ ਤਪ ਕਰਨ ਵਾਲੇ ਹਨ।
ਕੂਰਮ ਲਗੀ ਸਮਾਧ ਜਿਸ ਹੋਇਓ ਪਿਤ ਸੋਈ,
ਮੇਰੇ ਪਿਤਾ ਰੂਪ ਵਿੱਚ ਅਕਾਲ ਪੁਰਖ ਦੀ ਸ਼ਕਤੀ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪਿਤਾ ਰੂਪ ਚ ਪ੍ਰਗਟ ਹੋਏ।
ਮੈਂ ਬਾਲਕ ਹਮ ਕੋ ਤਜਿਓ ਪਰ ਲੋਕ ਸੋਈ,
ਬਾਲ ਰੂਪ ਵਿੱਚ ਹੀ ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਅਸੀਂ ਬਾਲ ਰੂਪ ਵਿੱਚ ਸੀ।
ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਵਾ।
ਮਹਾਰਾਜ ਜੀ ਕਹਿੰਦੇ ਗੋਜ ਭੇਦ ਦੱਸਣ ਲੱਗੇ ਆ, ਖਾਲਸਾ ਜੀ ਤੁਹਾਨੂੰ ਤੁਸੀਂ ਪ੍ਰੇਮ ਨਾਲ ਪੁੱਛਿਆ, ਉਹੀ ਦੁਸ਼ ਦਮਨ ਦਾ ਮੈਂ ਸਵਰੂਪ ਹਾਂ, ਹੁਣ ਮੇਰਾ ਨਾਮ ਗੁਰੂ ਗੋਬਿੰਦ ਸਿੰਘ ਕਰਕੇ ਪ੍ਰਗਟ ਹੈ।
ਸਤਿ ਸ੍ਰੀ ਅਕਾਲ। ਤਪਸੀ ਕੇ ਗਣ ਖਾਲਸਾ ਸੰਗਤ ਪਈ ਜੋਵਾ।
ਤੁਸੀਂ ਜਿੰਨੇ ਸਿੱਖ ਹੋ ਉਹੀ ਹੋ, ਉਸ ਦੁਸ਼ਟ ਦਮਨ ਦੇ ਰੂਪ ਚ ਮੇਰੇ ਨਾਲ ਚੇਲੇ ਬਣ ਕੇ ਜੋ ਤਪੱਸਿਆ ਕਰਦੇ ਰਹੇ ਹੋ, ਤੁਸੀਂ ਸਾਰੇ ਮੇਰੇ ਸਿੱਖ ਬਣ ਕੇ ਪ੍ਰਗਟ ਹੋਏ ਹੋ।
ਦੇਵੀ ਕੇ ਬਰ ਕੀ ਸ਼ਕਤ ਅਬ ਬਡ ਬਿਦਤਾਈ।
ਅਕਾਲ ਪੁਰਖ ਦੀ ਸ਼ਕਤੀ ਦਾ ਇਹ ਵੱਡਾ ਪ੍ਰਗਟਾਵਾ ਹੋਇਆ ਹੈ।
ਸਤਿਗੁਰ ਕੇ ਤਪ ਕੀ ਸ਼ਕਤ ਵੈ ਕਰ ਇੱਕ ਥਾਈ।
ਔਰ ਉਹੀ ਸ਼ਕਤੀ ਗੁਰੂ ਦੀ ਸ਼ਕਤੀ ਹੈ, ਪਰਮੇਸ਼ਰ ਦੀ ਸ਼ਕਤੀ ਕੋਈ ਭੇਦ ਨਹੀਂ, ਗੁਰੂ ਤੇ ਪਰਮੇਸ਼ਰ ਦੀ ਸ਼ਕਤੀ ਦੇ ਵਿੱਚੋਂ ਹੀ ਇਹ ਪੰਥ ਪ੍ਰਗਟ ਹੋਇਆ।
ਦੋਹਰਾ ਦ੍ਵੈ ਸ਼ਕਤੀ ਇੱਕ ਹੀ ਲਖੋ ਸਿਰ ਜਿਉ ਪੰਥ ਵਿਸਾਲ।
ਦੋ ਸ਼ਕਤੀਆਂ ਨੇ, ਤੁਸੀਂ ਕਿਹਾ ਸੀ ਨਾ ਵੀ ਗੁਰੂ ਦੀ ਸ਼ਕਤੀ ਕਿ ਅਕਾਲ ਪੁਰਖ ਦੀ ਸ਼ਕਤੀ ਵਰਤਰੀ ਪੰਥ ਚ। ਮਹਾਰਾਜ ਕਹਿੰਦੇ ਦੋ ਸ਼ਕਤੀਆਂ ਤੁਸੀਂ ਕਹੀਆਂ ਹੈਣ ਇੱਕੋ ਹੀ। ਅਕਾਲ ਪੁਰਖ ਦੀ ਸ਼ਕਤੀ ਮਾਤਾ ਗੁਜਰੀ ਚ ਪ੍ਰਗਟ ਹੋਈ, ਅਕਾਲ ਪੁਰਖ ਦੀ ਸ਼ਕਤੀ ਰੂਪ ਵੀ ਨੌਵੇਂ ਪਾਤਸ਼ਾਹ ਉਹਨਾਂ ਵਿੱਚੋਂ ਸ਼ਕਤੀ ਰੂਪ ਕਰਕੇ ਦੁਸ਼ ਦਮਨ ਦੇ ਰੂਪ ਜੋ ਅਸੀਂ ਪੂਰਵ ਜਨਮ ਵਿੱਚ ਸੀ ਇਸ ਜਨਮ 'ਚ ਆਏ ਹਾਂ। ਇਸ ਕਰਕੇ ਭੇਦ ਨਹੀਂ ਸਮਝਣਾ, ਫਰਕ ਨਹੀਂ ਸਮਝਣਾ, ਗੁਰੂ ਤੇ ਪਰਮੇਸ਼ਰ ਦੀ ਸ਼ਕਤੀ ਪੰਥ ਵਿੱਚ ਵਰਤ ਰਹੀ ਹੈ।
ਇਮ ਪਾਹੁਲ ਕੇ ਭੇਦ ਕੋ ਪਾਖੇ ਸਿੱਖਨ ਨਾਲ।
ਖੰਡੇ ਬਾਟੇ ਦੀ ਪੌਲ ਦਾ ਭੇਦ ਮਹਾਰਾਜ ਜੀ ਨੇ ਸਿੱਖਾਂ ਨਾਲ ਕਿਹਾ ਹੈ। ਹੋਰ ਸੋ ਸਾਖੀ ਦੇ ਅੱਗੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਚੱਲ ਰਹੇ ਨੇ। ਇਹ ਬਚਨ ਥੋੜ੍ਹੇ ਸੂਖਸ਼ਮ ਭਾਵ ਵਾਲੇ ਹਨ, ਕਿਤੇ ਸਮਝ 'ਚ ਪੈਂਦੇ ਨੇ ਕਿਤੇ ਨਹੀਂ ਪੈਂਦੇ। ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਸਾਨੂੰ ਇਹੋ ਜਿਹੀ ਸੂਖਸ਼ਮ ਬੁੱਧੀ ਦੇਣ ਕਿ ਸਾਡੀ ਸੁਰਤ ਵਿੱਚ ਇਹ ਸਤਿਗੁਰਾਂ ਦੇ ਪਾਵਨ ਬਚਨ ਸਮਝ ਵਿੱਚ ਆ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਪੀਓਣ ਹਾਰੇ,
ਹੇ ਸੰਤਹ ਕੈ ਸਦਾ ਸੰਗ ਹੇ ਠਾਕੁਰ ਹਉ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਇ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰਨ ਆਰੇ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।